ਸਾਹਿਬ ਜੀ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜਾ ਧੁਨ ਕਾਸੀ ਜਾਈ ਕਾਸੀ ਫੂਟੀ ਪੰਡਿਤਾ ਧੁਨ ਕਹਾਂ ਸਮਾਈ ਤ੍ਰਿਪੁਟੀ ਸੰਧ ਮੈਂ ਪੇਖਿਆ ਘਟ ਘਟ ਜਾਗੀ ਐਸੀ ਬੁੱਧ ਸਮਾਚਾਰੀ ਘਟ ਮਾਹੇ ਤਿਆਗੀ ਆਪ ਆਪ ਪੀ ਜਾਣਿਆ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਸਤਿਗੁਰੂ ਚਾਵਰ ਛਤਰ ਤਖਤ ਦੇ ਮਾਲਕ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਹਾਲ ਵਿਖੇ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰ ਰਹੇ, ਘਰਾਂ 'ਚ ਬੈਠ ਕੇ ਟੈਲੀਵਿਜ਼ਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਜੋੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋਂ, ਸਾਡੇ ਵੱਡੇ ਭਾਗ ਨੇ ਅੰਮ੍ਰਿਤ ਵੇਲੇ ਜਿੱਥੇ ਆਪਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ, ਜੋ ਪਵਿੱਤਰ ਮੁੱਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਸੀ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸ੍ਰੀ ਮਨ ਭਗਤ ਕਬੀਰ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਬਿਲਾਵਲ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਆਸਾ ਕੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਥਾਂ 'ਤੇ ਬਚਨ ਕਹੇ ਨੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਜਿਸ ਗੁਰੂ ਦੀ ਕਿਰਪਾ ਸਦਕ ਮੈਂ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਹਾਂ। ਇਹਨਾਂ ਅੱਖਾਂ ਦੇ ਨਾਲ ਮੈਨੂੰ ਜਗਤ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਜਿਹੜੇ ਲੋਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਬੰਨੇ ਲੱਗਦੇ ਨੇ, ਉਹ ਇਸ ਭਉ ਸਾਗਰ ਡੁੱਬ ਜਾਂਦੇ ਨੇ। ਇਸ ਭਉ ਸਾਗਰ ਤੋਂ ਪਾਰ ਉਤਾਰਨ ਦੇ ਲਈ ਕੇਵਲ ਤਾਂ ਕੇਵਲ ਗੁਰੂ ਹੀ ਜਹਾਜ਼ ਵੱਤ ਹੈ, ਉਹੀ ਪਾਰ ਉਤਾਰ ਸਕਦਾ ਹੈ। ਗੁਰੂ ਕੇ ਬਚਨ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲੀਐ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਸੁਨਿਹਾਲਿਆ, ਖਸ਼ਮ ਸੋਗ ਦੂਜੇ ਲੱਗੇ ਡੂਬੇ ਸੇ ਵਣਜਾਰੇ ਆ, ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਗੁਰਦੇਵ ਕਹਿੰਦੇ ਗੁਰੂ ਹੀ ਜਹਾਜ਼ ਹੈ ਜਿਹਨੇ ਸਾਨੂੰ ਭਉ ਸਾਗਰ ਤੋਂ ਪਾਰ ਉਤਾਰਨੇ, ਪਰਮਾਤਮਾ ਵਿੱਚ ਲਿਵਲੀਨ ਕਰਨੇ, ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਜਾਂ ਆਪਣੇ ਮਨ ਨੂੰ ਟਿਕਾਉਣ ਦੇ ਲਈ ਮਨੁੱਖ ਬੜੇ ਯਤਨ ਕਰਦਾ ਆ ਔਰ ਕਈ ਤਰ੍ਹਾਂ ਦੇ ਢੰਗ ਤਰੀਕੇ ਇਸ ਦੁਨੀਆਂ ਦੇ ਅੰਦਰ ਪ੍ਰਚਲਿਤ ਨੇ। ਕੋਈ ਕਹਿੰਦਾ ਜੇ ਪਰਮਾਤਮਾ ਦੇ ਪਿਆਰ ਜੋੜਨਾ ਇੱਥੇ ਧਿਆਨ ਧਰੋ, ਇਸ ਤਰੀਕੇ ਨਾਲ ਸਮਾਧੀ ਲਗਾਓ, ਇਸ ਤਰੀਕੇ ਨਾਲ ਲਿਵ ਲਗਾਓ। ਬੜੀਆਂ ਜੁਗਤੀਆਂ ਦੱਸੀਆਂ ਜਾਂਦੀਆਂ ਨੇ ਧਰਮ ਦੀ ਦੁਨੀਆਂ ਦੇ ਅੰਦਰ। ਕੋਈ ਹੋਰ ਤਰੀਕਿਆਂ ਦੇ ਨਾਲ ਪ੍ਰਕਿਰਤੀ ਦੀ ਪੂਜਾ ਕਰਕੇ, ਕੋਈ ਮੂਰਤੀ ਦੀ ਪੂਜਾ ਕਰਕੇ, ਪੱਥਰ ਦੀ ਪੂਜਾ ਕਰਕੇ, ਅਨੇਕ ਤਰ੍ਹਾਂ ਦੇ ਧਰਮ ਕਰਮ ਕਰਕੇ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦਾ ਯਤਨ ਕਰਦੇ ਨੇ ਲੋਕ। ਬਾਬਾ ਕਬੀਰ ਸਾਹਿਬ ਜੀ ਨੇ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਸਾਨੂੰ ਯੁਗ ਦਰਸਾਈ ਕਿ ਉਸ ਗੋਬਿੰਦ ਵਿੱਚ ਆਪਣੇ ਮਨ ਨੂੰ ਜੋੜਨਾ ਕਿਵੇਂ, ਸਾਡਾ ਮਨ ਉਸ ਗੋਬਿੰਦ ਦੇ ਪਿਆਰ 'ਚ ਮੰਨੇਗਾ ਕਿਵੇਂ। ਆਪਾਂ ਅਨੇਕਾਂ ਯਤਨ ਕਰ ਲਈਏ, ਇੱਕੋ ਇੱਕ ਯਤਨ ਹੈ ਜੋ ਜਿਹੜਾ ਸਾਨੂੰ ਗੁਰਮਤ ਨੇ ਦਿੱਤਾ, ਉਹ ਹੈ ਗੁਰੂ ਕਾ ਸ਼ਬਦ, ਉਹ ਹੈ ਗੁਰੂ ਕੀ ਮਤ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨਾ ਭਗਤ ਜਨਾਂ ਦੀ ਪਵਿੱਤਰ ਬਾਣੀ ਸਤਿਗੁਰੂ ਜੀ ਨੇ ਅੰਕਿਤ ਕੀਤੀ ਹੈ, ਸਾਡੇ ਤੱਕ ਪਹੁੰਚਾਈ ਹੈ, ਉਹ ਭਗਤ ਜਨ ਨਿਰੋਲ ਪਰਮਾਤਮਾ ਦੇ ਉਪਾਸ਼ਕ ਸਨ, ਜਾਗ ਜੋਤ ਪ੍ਰਭੂ ਦੇ ਉਪਾਸ਼ਕ ਸਨ। ਉਹਨਾਂ 'ਚ ਕੋਈ ਪੱਥਰ ਦਾ ਪੁਜਾਰੀ ਨਹੀਂ ਸੀ, ਕੋਈ ਪ੍ਰਕਿਰਤੀ ਦਾ ਜਾਂ ਕੋਈ ਬੁੱਤ ਦਾ ਪੁਜਾਰੀ ਨਹੀਂ ਸੀ। ਬਾਬਾ ਕਬੀਰ ਸਾਹਿਬ ਜੀ ਦੇ ਜਿੰਨੇ ਪਵਿੱਤਰ ਬਚਨ ਨੇ ਉੱਥੇ ਗੁਰੂ ਦਾ ਜ਼ਿਕਰ ਹੈ। ਇਹ ਜਿਹੜਾ ਪਵਿੱਤਰ ਮੁਖਵਾਕ ਆਪ ਜੀ ਸਰਵਣ ਕਰ ਰਹੇ ਹੋ, ਇਹਨੂੰ ਥੋੜ੍ਹੇ ਜਿਹੇ ਅੱਗੇ ਜਾ ਕੇ ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਅੰਕਿਤ ਹੈ, ਸਫਲ ਜਨਮ ਮੋਕੋ ਗੁਰ ਕਿਨ, ਗਿਆਨ ਇੰਗਣ ਮੋਕੋ ਗੁਰ ਦੀਨ। ਕਹਿੰਦੇ ਕਿ ਮੇਰਾ ਤਾਂ ਜੀਵਨ ਸਫਲ ਕਰ ਦਿੱਤਾ ਗੁਰੂ ਨੇ, ਮੈਨੂੰ ਗਿਆਨ ਦਿੱਤਾ ਅਤੇ ਸੋਝੀ ਹੋ ਗਈ। ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਗਿਆਨ ਦੀ ਲੋੜ ਹੈ, ਉਹ ਗਿਆਨ ਮਿਲਦਾ ਗੁਰੂ ਪਾਸੋਂ। ਗੁਰੂ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਅਸੀਂ ਸਾਧਨ ਕਰ ਲਈਏ, ਸਤਿਗੁਰੂ ਜੀ ਨੇ ਗਜ ਵਜਾ ਕੇ ਬਚਨ ਕੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਦੁਨਿਆਵੀ ਤੌਰ 'ਤੇ ਕੋਈ ਕੰਮ ਅਸੀਂ ਸਿੱਖਣਾ ਹੁੰਦਾ ਹੈ, ਅਸੀਂ ਕਹਿੰਦੇ ਕੋਈ ਚੰਗਾ ਉਸਤਾਦ ਚਾਹੀਦਾ, ਕੋਈ ਚੰਗਾ ਗਿਆਨ ਦੇਣ ਵਾਲਾ ਚਾਹੀਦਾ। ਦੁਨਿਆਵੀ ਕੋਈ ਵੀ ਗੱਲ ਅਸੀਂ ਸਿੱਖਣੀ, ਚੰਗੇ ਉਸਤਾਦ ਦੀ ਭਾਲ ਕਰਦੇ ਹਾਂ, ਗਿਆਨ ਦੇਣ ਵਾਲੇ ਦੀ ਭਾਲ ਕਰਦੇ ਹਾਂ। ਪਰ ਜਦੋਂ ਪਰਮਾਤਮਾ ਦੀ ਗੱਲ ਹੁੰਦੀ ਹੈ, ਕੋਈ ਕਹਿੰਦਾ ਤੁਸੀਂ ਪੱਥਰ ਨੂੰ ਮੱਥਾ ਟੇਕ ਲਓ, ਕੋਈ ਕਹਿੰਦਾ ਮੂਰਤ ਨੂੰ ਪੂਜ ਲਓ, ਜਾਂ ਤੁਸੀਂ ਇੱਥੇ ਨਾ ਲਓ ਫਿਰ ਰੱਬ ਮਿਲ ਜਾਏਗਾ। ਗੁਰਬਾਣੀ ਕਹਿੰਦੀ ਗਿਆਨ ਤੋਂ ਬਿਨਾਂ ਨਹੀਂ, ਧਰਮ ਦਾ ਸੰਬੰਧ ਗਿਆਨ ਦੇ ਨਾਲ ਹੈ, ਜਹਾਂ ਗਿਆਨ ਤਹਿਤ ਧਰਮ ਹੈ। ਧਰਮ ਦਾ ਸੰਬੰਧ ਇਹ ਨਹੀਂ ਕਿ ਮੈਂ ਕਿਹੜੇ ਕੱਪੜੇ ਪਾਉਣੇ ਜਾਂ ਮੈਂ ਕਿੰਨਾ ਥਾਵਾਂ 'ਤੇ ਜਾਣਾ, ਧਰਮ ਦਾ ਸੰਬੰਧ ਹੈ ਕਿ ਗੁਰੂ ਕੀ ਬਾਣੀ ਰਾਹੀਂ ਅਸੀਂ ਕਿੰਨੇ ਕੁ ਜਾਗਰਤ ਹੋ ਗਏ ਹਾਂ, ਸਾਡੇ ਅੰਦਰ ਸੋਝੀ ਕਿੰਨੀ ਕੁ ਹੈ। ਇਸ ਕਰਕੇ ਬਾਬਾ ਨਾਮਦੇਵ ਜੀ ਨੇ ਵੀ ਗਿਆਨ ਦੀ ਗੱਲ ਕੀਤੀ, ਸਤਿਗੁਰੂ ਜੀ ਨੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਪਿਆਰ ਜੁੜਨ ਦੀ ਗੱਲ ਕੀਤੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਚਰਚਾ ਹੁੰਦੀ ਹੈ, ਇਹ ਮੁੱਖ ਵਾਕ ਤੁਸੀਂ ਸਰਵਣ ਕਰੋਗੇ। ਜਦੋਂ ਅਸੀਂ ਬਾਹਰੀ ਤੌਰ 'ਤੇ ਦਾ ਰੂਪ ਦੇਖਾਂਗੇ, ਸਾਨੂੰ ਇਵੇਂ ਲੱਗੇਗਾ ਜਿਵੇਂ ਭਗਤ ਜੀ ਵੀ ਕਿਤੇ ਸਿੱਧਾਂ ਵਾਲੀ ਸ਼ਬਦਾਵਲੀ ਵਰਤ ਰਹੇ ਨੇ ਜਾਂ ਪ੍ਰਾਣਾਯਾਮ ਕਰਨ ਦੀ ਗੱਲ ਕਰ ਰਹੇ ਨੇ। ਦਰਅਸਲ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਚਰਚਾ ਹੋਈ, ਸਿੱਧਾਂ ਨੇ ਬਹੁਤ ਅਹਿਮ ਸਵਾਲ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੇ, ਅਤੇ ਸਿੱਧਾਂ ਦਾ ਪ੍ਰਥਮ ਸਵਾਲ ਸੀ ਇੱਕ ਸਤਿਗੁਰੂ ਜੀ ਦੇ ਅੱਗੇ ਕਿ ਸਤਿਗੁਰੂ ਜੀ ਇਹ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਈਏ ਪਾਰੋ। ਇਹ ਜਿਹੜਾ ਦੁਨੀਆਂ ਨੇ ਇੱਕ ਬੜਾ ਡਰਾਉਣਾ ਸਮੁੰਦਰ ਹੈ, ਇਸ ਸਮੁੰਦਰ 'ਚੋਂ ਕਿਵੇਂ ਪਾਰ ਨਿਕਲਿਆ ਜਾ ਸਕਦਾ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ 'ਚੋਂ ਨਿਕਲਣਾ ਔਖਾ ਹੈ, ਤਿਵੇਂ ਦੁਨੀਆਂ ਵਿੱਚ ਰਹਿ ਕੇ ਚਿੰਤਾ ਤੋਂ ਬਚਣਾ, ਦੁੱਖਾਂ ਤੋਂ ਬਚਣਾ, ਪਰੇਸ਼ਾਨੀਆਂ ਤੋਂ ਬਚਣਾ, ਵਿਕਾਰਾਂ ਤੋਂ ਬਚਣਾ ਬੜਾ ਔਖਾ ਹੈ। ਕਿਵੇਂ ਆਪਾਂ ਇਸ ਭਵ ਸਾਗਰ ਤੋਂ ਪਾਰ ਨਿਕਲ ਸਕਦੇ ਹਾਂ? ਅਤੇ ਸਤਿਗੁਰੂ ਜੀ ਨੇ ਗੱਲ ਕੀਤੀ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਗੁਰੂ ਕੇ ਸ਼ਬਦ ਰਾਹੀਂ ਸੁਰਤ ਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜੋ, ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਦਾ ਸਿਮਰਨ ਕਰੋ। ਇਹ ਤਰੀਕਾ ਹੈ ਆਪਣੀ ਸੁਰਤ ਨੂੰ ਚਿੰਤਾਵਾਂ ਤੋਂ ਮੁਕਤ ਕਰਨ ਦਾ, ਇਹ ਤਰੀਕਾ ਹੈ ਆਪਣੀ ਸੁਰਤ ਨੂੰ ਔਗੁਣਾਂ ਤੋਂ ਬੁਰਾਈਆਂ ਤੋਂ ਮੁਕਤ ਕਰਨ ਦਾ। ਬਾਬਾ ਕਬੀਰ ਸਾਹਿਬ ਜੀ ਨੇ ਵੀ ਅੱਜ ਦੇ ਮੁੱਖ ਵਾਕ ਅੰਦਰ ਗੱਲ ਗੁਰੂ ਕੀ ਸਾਖੀ ਦੀ ਕੀਤੀ ਹੈ, ਗੁਰੂ ਕੇ ਉਪਦੇਸ਼ ਦੀ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਜੀ ਜੋਤ ਸਾਰਿਆਂ ਵਿੱਚ ਹੀ ਹੈ, ਹਰ ਮਨੁੱਖ ਦੇ ਅੰਦਰ ਹੈ, ਸਾਡੇ ਅੰਦਰ ਵੀ ਹੈ, ਪਰ ਸਾਨੂੰ ਉਹ ਜੋਤ ਦਿਸਦੀ ਕਿਉਂ ਨਹੀਂ ਹੈ, ਉਸ ਜੋਤ ਦੇ ਦੀਦਾਰ ਕਿਉਂ ਨਹੀਂ ਹੁੰਦੇ? ਉਹਦਾ ਕਾਰਨ ਹੈ ਕਿ ਸਾਡੇ ਅੰਦਰ ਤੇ ਅਨੇਕ ਤਰ੍ਹਾਂ ਦੀ ਅਗਿਆਨਤਾ ਹੈ, ਅੰਧ ਵਿਸ਼ਵਾਸ ਹੈ, ਅਨੇਕ ਤਰ੍ਹਾਂ ਦਾ ਸਾਡੇ ਅੰਦਰ ਮੈਲ ਭਰੀ ਪਈ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣਗੇ ਜੈਸੇ ਤੋਂ ਬਸਨ ਮਿਲ ਅੰਗ ਸੰਗ ਹੋਏ ਹੈ ਮਲੀਨ, ਸਲਲ ਸਾਬਨ ਮਿਲ ਉਜਲ ਹੋਤ ਹੈ। ਬਸਨ ਕਹਿੰਦੇ ਬਸਤਰ ਨੂੰ, ਕੱਪੜਿਆਂ ਨੂੰ, ਕੱਪੜੇ ਪਾਈ ਜਾਓ ਮੈਲੇ ਹੋ ਜਾਂਦੇ ਨੇ, ਮੈਲ ਲੱਗ ਜਾਂਦੀ, ਉਹਨਾਂ ਦਾ ਅਸਲੀ ਰੰਗ ਜਿਹੜਾ ਨਾ ਉਹ ਮੈਲ ਦੇ ਨਾਲ ਟਕਿਆ ਜਾਂਦਾ, ਪਰ ਸਲਲ ਸਾਬਨ ਮਿਲ ਉਜਲ ਹੋਤ ਹੈ। ਸਲਲ ਕਹਿੰਦੇ ਪਾਣੀ ਨੂੰ, ਪਾਣੀ ਨਾਲ ਸਾਬਣ ਨਾਲ ਧੋ ਕੇ ਅਸੀਂ ਉਹਨਾਂ ਨੂੰ ਫਿਰ ਨਿਖਾਰ ਲੈਂਦੇ, ਉਹਨਾਂ ਦਾ ਰੰਗ ਉਜਲ ਹੋ ਜਾਂਦਾ ਹੈ। ਜੈ ऐसे तो सरोवर के शिवाल के अछाद्यो जाल झोल की निर्मल पीवत अदेखिए अशोत है। सरोवर का पानी है ना, वो उपर कई बार कख कान पै जाए, जाड़ा आ जाए तो पानी ढकिया जाता है, पर यह मतलब नहीं कि पानी कितने चलिया गया जां पानी है नहीं है। उन्होंने आप हथा दे उपरों झोलते हाँ, कख कान परे करने पानी निकल आता है। जैसे निस अंधकार तार का चमत्कार होत उजियारू दिनकर कै अदोत है। निस कहिंदे रात नूं, तारका कहिंदे तारियां नूं। देखो हुण सूरज है, त्रिकाला नूं सूरज अस्त हो जाएगा, चार सपेरे हनेरा होएगा। जो कुछ सानूं हुण नज़र आ रहा फिर नज़र नहीं हुंदा जे हनेरा होए तां। इहदा इह मतलब नहीं कि कितें चले गए ने, फिर सूरज चढ़ेगा सब को नज़र आ जाएगा। जिवें सूरज चढ़न दे नाल सब कुछ नज़र आना शुरू हो जाता है, जिमें सरोवर तो कख कण परे करो पानी प्रगट हो जाता है, जिमें कपड़िया मैं धो लो तो वह उज्जल हो जाते, उन्होंने रंग निखर होता है। कहेंगे तैसे मन मोह माया मिल होत है मनीन। साडा मन मोह माया नाल जुड़ के मैला हो गया, इनू तो कई जन्मों की मैल लगी हुई है। हुण मैले मन विचों सानू रब्बी जोत दे दीदार कित्थों हुण, जिन्हों अपने अंदरों रब्बी जोत दे दीदार नहीं होए उन्हों दूसरों अंदरों रब कित्थों नजर आएगा, उन्होंने तो कोई वैरी कोई मित्र जरूर नजर आएगा। इस करके अपने अंदरों पहला रब दे दीदार, अपने अंदरों पहला जोत प्रगट होए, फिर सारे दे अंदरों जोत नजर आएगी। सरगुरु नानक साहब जी कहते सब में जोत जोत है सोए, तिसद चानण सब में चानण होए, गुरसाखी जोत प्रगट होए। जोत सारे चाहे वह जोत सदका ही असं बोल रहे हैं, चल रहे हैं, खा रहे हैं, पी रहे हैं, जीव रहे हैं, और जोत प्रगट होगी गुरु की सिक्ख्या दे रही, गुरु के उपदेश रही, गुरु के ज्ञान दे रही। गुरसाखी सतगुरु जी ने बचन के गुरसाखी अंतर जागी तन चंचल मत त्यागी, गुरसाखी का उजियारा। जदों मनुख के अंदर गुरु की सिक्ख्या वस जाए तो अंदर चंचलता खत्म हो जाती है। असं कहते मन नहीं टिकता, तो मन में टिकाउण दीआं बड़ियां जुगतियां दसण वाले धर्म की दुनिया तुरे फिरदे ने। माफ करना होर ना चित है ने, गुरमत के अंदर भी नाम जपाउण दे बहाने, मन टिकाउण दे बहाने बड़े पंथ चले हुए हैं। यह गल गुरसिखो चेते रखियो, जिस मनुख का गुरु ग्रंथ साहब जी की पवित्र बाणी पढ़ के मन नहीं टिकया, उहदा मन किसी जुगती नाल नहीं टिकना, जिथे मर्जी ध्यान तरी जाए। सतगुरु जी ने किन्ने साफ, किन्ने स्पष्ट, किन्ने सरल वचन कहे। असी रोज़ आनंद साहब जी की पवित्र बाणी पढ़ते हाँ, गुरु साहब जी के पावन बचन कि वाहेगुरु जी के नाम नाल जुड़न का सब तो वधिया तरीका कि गुर का शब्द रतन है, हीरे जित जड़ाओ शब्द रतन जित मन लागा ए हुआ संभाओ। दुनिया के लोग गुरु का शब्द रतना की न्याई रतन, ये वाहेगुरु जी के गुणा के हीरे जड़े हुए हैं, हीरे जित जड़ाओ वाहेगुरु के गुणा के हीरे जड़े हुए हैं। जिदा शब्द के नाल मन जुड़ गया यह है परमात्मा च समाउण का तरीका। जिन्हों गुरबाणी मिठी नहीं लगती, कई तो नाम जपण के बहाने कहिंदे जी बाणी पढ़न की लोड़ नहीं, नितनेम करन की लोड़ नहीं, बस नाम ही जपना। नाम जपना मुबारक है, पर गुरबाणी पढ़ना भी तो नाम जपना। गुरबाणी सानू जोड़दी नाम के नाल है, गुरबाणी के एक एक अखर विच गल नाम की कीती हुई है। नाम कल्ला कोई मंत्र रटन नहीं है, नाम की है, नाम नाल जुड़ना की है, नाम दे सदके ही सारा जगत बनिया। गुरबाणी कहती है जेता कीता तेता नाउ, यह सारा जगत नाम दे राही बनिया है। नाम के तारे सगले जंत, नाम के तारे खंड ब्रह्मंड, यह सब कुछ नाम के द्वारा साजिया गया है, नाम द्वारा टिकया होया है, सारे च नाम वसिया होया है। नाम दर्थ है रब्बी जोत, नाम दर्थ है रब का वह जलवा, रब की वह शक्ति जिदे राही यह संसार साजिया गया है। जिदी गल बाबा कबीर साहब जी ने कही है कि अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। वह नूर, वह जलवा, वह वाहेगुरु जी की शक्ति, वह वाहेगुरु जी की समर्था, वह वाहेगुरु जी का हुक्म, वह वाहेगुरु जी की ताकत, वाहेगुरु जी की पावर, वाहेगुरु जी की जोत, जिदे राही यह सारा जगत जुड़े वो आप जोड़ना, वो अपनी सुरत जोड़नी है। गुरमंत्र जपते हैं तो गुरु के उपदेश जपते हैं, ज्यों ज्यों साडी सुरत गुरु के शब्द में जुड़ेगी त्यों त्यों सहज ही परमात्मा च लिवलीन हो जाएगी। सतगुरु जी ने बचन के सी शब्द रतन जित मन लागा ए हुआ समाओ। जिदा गुरु के शब्द में मन जुड़ गया वह परमात्मा च समा जाएगा। रामकली राग में सतगुरु जी का एक होर पवित्र बड़ा बिलावल राग च एक होर बड़ा प्यारा बचन है, जिथे सतगुरु जी कहिंदे पूरा थाट बनाया पूरा, वेखो एक समाना इस प्रपंच में साचे नाम की वडियाई, मत को तरो गुमाना।
ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ। ਜਿਹੜਾ ਜੀ ਕਰਕੇ ਬਾਣੀ ਨੂੰ ਜਾਣ ਲਏ, ਜਿਹੜਾ ਜੀ ਕਰਕੇ ਗੁਰੂ ਕੀ ਬਾਣੀ ਨਾਲ ਜੁੜ ਜਾਏ ਉਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ। ਨਾਮ ਨੂੰ ਪ੍ਰਗਟ ਕਰਨ ਦਾ ਤਰੀਕਾ ਇਹ ਹੈ, ਨਾਮ ਤਾਂ ਸਾਰਿਆਂ ਦੇ ਅੰਦਰ ਹੈ, ਹਰ ਮਨੁੱਖ ਦੇ ਅੰਦਰ ਹੈ। ਗੁਰਬਾਣੀ ਕਹਿੰਦੀ ਨੌਨਿਜ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸਕਾ ਵਿਸਰਾਮ ਹਰ ਮਨੁੱਖ ਦੇ ਅੰਦਰ ਹੈ। ਪਰ ਮਸਲਾ ਹੈ ਕਿ ਜਿਵੇਂ ਸਰੋਵਰ ਦਾ ਪਾਣੀ ਨਹੀਂ ਜਾਲੇ ਨਾਲ ਟੱਕਿਆ ਜਾਂਦਾ, ਜਿਵੇਂ ਕੱਪੜੇ 'ਤੇ ਮੈਲ ਲੱਗੇ ਤਾਂ ਉਹਦਾ ਰੰਗ ਟੱਕਿਆ ਜਾਂਦਾ, ਜਿਵੇਂ ਹਨੇਰੇ ਨਾਲ ਸਭ ਕੁਝ ਸਾਨੂੰ ਨਜ਼ਰ ਨਹੀਂ ਆਉਂਦਾ, ਸੂਰਜ ਚੜ੍ਹੇ ਸਭ ਕੁਝ ਨਜ਼ਰ ਆ ਜਾਂਦਾ ਹੈ, ਕੱਪੜੇ ਧੋ ਲਓ ਉਹਨਾਂ ਦਾ ਰੰਗ ਨਜ਼ਰ ਆ ਜਾਂਦਾ ਹੈ, ਸਰੋਵਰ ਦੇ ਉੱਪਰੋਂ ਕੱਖ ਕੰਨ ਪਰੇ ਕਰ ਲਓ ਪਾਣੀ ਨਜ਼ਰ ਆ ਜਾਂਦਾ। ਸਤਿਗੁਰ ਜੀ ਕਹਿੰਦੇ ਤੈਸੇ ਮੋਹ ਮਨ ਮੋਹ ਮਾਇਆ ਮਿਲ ਹੋਤ ਹੈ ਮਲੀਨ। ਸਾਡਾ ਮਨ ਮੋਹ ਮਾਇਆ 'ਚ ਜੁੜ ਕੇ ਮੇਲਾ ਹੋ ਗਿਆ, ਪਰ ਗੁਰਮਤ ਗਿਆਨ ਧਿਆਨ ਜਗ ਮਗ ਜੋਤ ਹੈ। ਗੁਰੂ ਦੀ ਮਤ ਰਾਹੀਂ, ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੀ ਬਾਣੀ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੋਗੇ ਤੁਹਾਡੇ ਅੰਦਰ ਵੀ ਜੋਤ ਜਗਮਗਾ ਉੱਠੇਗੀ, ਤੁਹਾਡੇ ਅੰਦਰ ਚਾਨਣ ਹੋ ਜਾਏਗਾ। ਰੱਬ ਨੂੰ ਲੱਭਣ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ, ਰੱਬ ਨੂੰ ਲੱਭਣ ਲਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਭੁੱਖੇ ਰਹਿਣ ਦੀ ਲੋੜ ਨਹੀਂ ਹੈ, ਕੋਈ ਖਾਸ ਲਿਬਾਸ ਪਾਉਣ ਦੀ ਲੋੜ ਨਹੀਂ ਹੈ। ਰੱਬ ਨੂੰ ਲੱਭਣ ਦੇ ਲਈ ਗੁਰੂ ਕੇ ਸ਼ਬਦ ਨਾਲ ਜੁੜਨ ਦੀ ਲੋੜ ਹੈ, ਗੁਰੂ ਕੀ ਪਵਿੱਤਰ ਬਾਣੀ ਨਾਲ ਜੁੜਨ ਦੀ ਲੋੜ ਹੈ। ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਸ਼ਬਦ ਗੁਰੂ ਦੇ ਨਾਲ ਜੋੜਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਨਿਰੋਲ ਪਰਮਾਤਮਾ ਦੇ ਪਿਆਰ ਵਿੱਚ ਜੋੜਦੀ ਹੈ। ਇਸ ਕਰਕੇ ਜਿਉਂ ਜਿਉਂ ਗੁਰਬਾਣੀ ਪੜੋਗੇ, ਗੁਰਬਾਣੀ ਵਿਚਾਰੋਗੇ, ਗੁਰਬਾਣੀ ਨਾਲ ਪਿਆਰ ਪਾਓਗੇ, ਤੁਹਾਡਾ ਵਾਹਿਗੁਰੂ ਨਾਲ ਪਿਆਰ ਬਣ ਜਾਏਗਾ। ਬਾਬਾ ਕਬੀਰ ਸਾਹਿਬ ਜੀ ਨੇ ਗੱਲ ਗੁਰੂ ਦੀ ਮਤ ਦੀ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਜਿਨ੍ਹਾਂ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਉਹ ਭਗਤ ਨਿਰੋਲ ਕੇਵਲ ਪਰਮਾਤਮਾ ਦੇ ਪੁਜਾਰੀ ਨੇ, ਵਾਹਿਗੁਰੂ ਜੀ ਦੇ ਪੁਜਾਰੀ ਨੇ, ਉਹ ਕਿਸੇ ਆਕਾਰ ਦੇ ਪੁਜਾਰੀ ਨਹੀਂ। ਔਰ ਭਗਤਾਂ ਬਾਬਾ ਕਬੀਰ ਸਾਹਿਬ ਜੀ ਉਹ ਮਹਾਂਪੁਰਖ ਸੂਰਮੇ ਬਹਾਦਰ ਭਗਤ ਹੋਏ ਨੇ ਜਿਨ੍ਹਾਂ ਨੇ ਬਨਾਰਸ ਦੀ ਧਰਤੀ 'ਤੇ ਰਹਿ ਕੇ, ਦੇਖੋ ਭਗਤ ਜੰਗ ਜਿਹੜੇ ਸਨ ਇਹ ਬੜੇ ਬਹਾਦਰ ਸੂਰਬੀਰ ਯੋਧੇ ਸਨ, ਜਿਨ੍ਹਾਂ ਨੇ ਉਸ ਸਮੇਂ ਜਦੋਂ ਵਰਣ ਮੰਡ ਦਾ ਜ਼ੋਰ ਹੈ, ਜਦੋਂ ਕਰਮਕਾਂਡਾਂ ਦਾ ਜ਼ੋਰ ਹੈ, ਜਿੱਥੋਂ ਕਰਮਕਾਂਡਾਂ ਦੀ ਗੱਲ ਬਨਾਰਸ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ, ਵਰਣ ਮੰਡ ਦੀ ਗੱਲ ਬਨਾਰਸ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ, ਉਸ ਬਨਾਰਸ ਦੀ ਧਰਤੀ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਸੱਚ ਦੀ ਜੋਤ ਜਗਾਈ, ਜਿਨ੍ਹਾਂ ਨੇ ਗੱਲ ਕੇਵਲ ਤਾਂ ਕੇਵਲ ਪਰਮਾਤਮਾ ਦੇ ਪਿਆਰ ਦੀ ਕੀਤੀ, ਇਹ ਬੜੀ ਬਹਾਦਰੀ ਦੀ ਗੱਲ ਹੈ ਕਿ ਕਰਮਕਾਂਡੀ ਲੋਕਾਂ ਨੂੰ ਵਿਗਾੜਨਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਤ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੋ ਤੁਮ ਕਤ ਦੁੱਧ, ਕਿ ਤੇਰੀ ਕੀ ਵਡਿਆਈ ਤੇ ਅਸੀਂ ਕਿਧਰੋਂ ਨੀਵੇਂ ਹੈ। ਉਹ ਮਹਾਨ ਜੋਧੇ ਬਾਬਾ ਕਬੀਰ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਜਿਹਦੇ ਰਾਹੀਂ ਗੁਰੂ ਕੇ ਸ਼ਬਦ ਦੀ ਵਡਿਆਈ ਦੱਸੀ ਹੈ ਕਿ ਗੁਰੂ ਕੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਪਿਆਰ ਜੁੜਿਆ ਜਾਣਾ। ਜੇ ਤੁਸੀਂ ਆਪਣੇ ਮਨ ਨੂੰ ਜੋੜਨਾ ਵਾਹਿਗੁਰੂ ਜੀ ਦੇ ਪਿਆਰ 'ਚ, ਕਿਉਂਕਿ ਮਨ ਨਹੀਂ ਜੁੜੇਗਾ ਤਾਂ ਗੱਲ ਬਣਨੀ ਨਹੀਂ ਹੈ, ਮਨ ਦਾ ਹੀ ਸਾਰਾ ਸੌਦਾ ਹੈ। ਅਸੀਂ ਮੁੱਖ ਤੋਂ ਪੜ੍ਹਦੇ ਹੁੰਦੇ ਮਨ ਹੋਰ ਕਿਤੇ ਭਟਕਦਾ ਹੁੰਦਾ, ਅਕਸਰ ਅਸੀਂ ਕਹਿੰਦੇ ਮਨ ਨਹੀਂ ਟਿਕਦਾ, ਮਨ ਨਹੀਂ ਜੁੜਦਾ, ਮਨ ਜਿਹੜਾ ਇਹ ਭੱਜਾ ਫਿਰਦਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮਨ ਨੂੰ ਜੋੜਨ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਕੇ ਸ਼ਬਦ ਨਾਲ ਜੁੜੋ। ਭਗਤ ਕਬੀਰ ਸਾਹਿਬ ਜੀ ਜੋ ਗਿਆਨ ਸਾਨੂੰ ਇਸ ਪਵਿੱਤਰ ਮੁਖਵਾਕ ਰਾਹੀਂ ਦੇ ਰਹੇ ਨੇ, ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਗੁਰੂ ਚਰਣਾਂ ਨਾਲ ਜੋੜੀਏ, ਇਕਾਗਰ ਚੇਤ ਹੁੰਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਬੜੇ ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੀ।
ਭਗਤ ਕਬੀਰ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 857 'ਤੇ ਬਿਲਾਵਲ ਰਾਗ ਵਿੱਚ ਅੰਕਿਤ ਹੈ। ਮਾਨਯੋਗ ਪਦ ਸਾਹਿਬ ਜੀ ਕਹਿੰਦੇ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੀ, ਜੀਵਤ ਸੁਣ ਸਮਾਨਿਆ, ਗੁਰ ਸਾਖੀ ਜਾਗੀ। ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਗੱਲ ਇੱਥੋਂ ਸ਼ੁਰੂ ਕਰਨੀ ਪੈਗੀ ਕਿ ਗੁਰ ਸਾਖੀ ਜਾਗੀ, ਗੁਰੂ ਕੀ ਸਿੱਖਿਆ ਦੇ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ, ਸ਼ਬਦ ਰਾਹੀਂ ਮੇਰੀ ਸੁਰਤ ਜਾਗ ਪਈ। ਸਾਡੀ ਸੁਰਤ ਸੁੱਤੀ ਹੁੰਦੀ ਹੈ, ਕਈ ਵਾਰੀ ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ ਹੁੰਦੇ, ਪਤਾ ਨਹੀਂ ਸ਼ਬਦ ਕਿਹੜਾ ਪੜਿਆ ਜਾ ਰਿਹਾ ਜਾਂ ਸ਼ਬਦ ਦਾ ਭਾਵ ਕੀ ਹੈ, ਉਦੋਂ ਸਾਡੀ ਸੁਰਤ ਸੁੱਤੀ ਹੁੰਦੀ ਹੈ। ਜਿੰਨਾ ਚਿਰ ਸੁਰਤ ਨਹੀਂ ਜਾਗੇਗੀ, ਉਹਨਾਂ ਚਿਰ ਤਨ ਕਰਕੇ ਜਾਗਣਾ ਵੀ ਸਫਲ ਨਹੀਂ ਹੋਵੇਗਾ। ਗੁਰਬਾਣੀ 'ਚ ਵਾਰ ਵਾਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਜਾਗਣ ਦੀ ਗੱਲ ਕਹੀ ਹੈ ਕਿ ਜਾਗੋ ਭਾਈ ਸੁਚੇਤ ਹੋਵੋ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਗੁਰੂ ਕੇ ਸ਼ਬਦ ਨਾਲ ਜੁੜਿਆ, ਗੁਰਸਾਖੀ ਜਾਗੀ, ਗੁਰੂ ਕੀ ਸਿੱਖਿਆ ਦੇ ਰਾਹੀਂ, ਗੁਰੂ ਕੇ ਸ਼ਬਦ ਰਾਹੀਂ ਮੇਰੀ ਸੁਰਤ ਜਾਗ ਪਈ ਤੇ ਹੋਇਆ ਕਿ ਸੁਰਤ ਜਾਗਣ ਦੇ ਨਾਲ ਜਨਮ ਮਰਨ ਭਰਮ ਪਾ ਗਿਆ, ਜਨਮ ਮਰਨ ਕਾ ਭਰਮ ਗਿਆ, ਮੇਰੇ ਅੰਦਰ ਜਿਹੜਾ ਸੀ ਨਾ ਜੰਮਣ ਮਰਨ ਦਾ ਡਰ ਭਰਮ ਭਟਕਣਾ ਉਹ ਸਭ ਮੁੱਕ ਗਈ। ਇਹ ਗੱਲ ਚੇਤੇ ਰੱਖਣਾ, ਇਸ ਜਨਮ ਤੋਂ ਪਹਿਲਾਂ ਅਸੀਂ ਕੀ ਸਾਂ ਜਾਂ ਇਸ ਜਨਮ ਤੋਂ ਬਾਅਦ ਕੀ ਬਣਨਾ ਹੈ ਤੇ ਵਾਹਿਗੁਰੂ ਜੀ ਜਾਣਦੇ ਨੇ, ਲੇਕਿਨ ਇਸ ਜਨਮ ਸਾਡਾ ਜਿਹੜਾ ਮਨ ਹੈ ਨਾ ਉਹ ਕਈ ਜਨਮਾਂ ਦੀ ਯਾਤਰਾ ਕਰਦਾ। ਕਦੀ ਉਹ ਲੋਭੀ ਹੋ ਕੇ ਕੁੱਤਾ ਬਣ ਜਾਂਦਾ ਹੈ, ਲੱਭ ਕੁੱਤਾ, ਗੁਰਬਾਣੀ ਕਹਿੰਦੀ ਲੱਭ ਕੁੱਤਾ, ਜਦੋਂ ਅਸੀਂ ਲੋਹ ਵਿੱਚ ਆ ਉਦੋਂ ਅਸੀਂ ਕੁੱਤੇ ਦੀ ਜੋਨ 'ਚ ਵਿਚ ਰਹੇ ਹਾਂ। ਆਪਾਂ ਕਹਿੰਦੇ ਦੇਖੋ ਕਿਵੇਂ ਸੂਰ ਵਾਂਗੂ ਖਾਈ ਚੱਲਿਆ ਜਾਂਦਾ, ਇਹ ਸੱਪ ਵਾਂਗੂ ਮਾਇਆ ਨੂੰ ਜੱਫਾ ਮਾਰ ਕੇ ਬੈਠਾ, ਇਹ ਕਹਾਂ ਵਾਂਗੂ ਕਾਂ ਵਾਂਗ ਕਰੀ ਜਾਂਦਾ, ਇਹ ਕੁੱਤੇ ਵਾਂਗੂ ਭੌਂਕੀ ਚੱਲਿਆ ਜਾਂਦਾ। ਦਰਅਸਲ ਜਿਹੋ ਜਿਹੀ ਸਾਡੀ ਸੁਰਤ ਹੈ ਉਹੋ ਜਿਹਾ ਸਾਡਾ ਸੁਭਾਅ ਬਣ ਜਾਂਦਾ ਹੈ। ਜੇ ਲਾਲਚੀ ਹਾਂ ਤਾਂ ਕੁੱਤੇ ਵਰਗਾ ਸੁਭਾਅ ਹੈ। ਇਵੇਂ ਸਾਡਾ ਮਨ ਜਿਹੜਾ ਨਾ ਦਿਨ 'ਚ ਕਈ ਸੁਭਾਅ ਬਦਲਦਾ, ਕਈ ਜੂਨਾਂ ਵਰਗਾ ਬਣਦਾ ਹੈ, ਕਈ ਥਾਵਾਂ 'ਤੇ ਗੁਜ਼ਰਦਾ। ਅਤੇ ਜੇ ਲੋਭ ਆਇਆ ਤਾਂ ਉਹਦੀ ਮੈਲ ਵੀ ਸਾਡੇ ਅੰਦਰ ਲੱਗਣੀ ਹੈ, ਜੇ ਸਾਡੇ ਅੰਦਰ ਕ੍ਰੋਧ ਆਇਆ ਤਾਂ ਉਹਦਾ ਅਸਰ ਵੀ ਪੈਣਾ ਹੈ, ਜੇ ਸਾਡੇ ਅੰਦਰ ਈਰਖਾਈ ਤਾਂ ਉਹਦਾ ਅਸਰ ਵੀ ਪੈਣਾ ਹੈ। ਇਹ ਹੈ ਅਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਸਾਡੇ ਮਨ ਉੱਪਰ ਇਹ ਤਰ੍ਹਾਂ ਤਰ੍ਹਾਂ ਦੀ ਸੋਚ ਦਾ ਅਸਰ ਪਈ ਚੱਲਿਆ ਜਾਂਦਾ, ਮਨ ਜਿਹੜਾ ਮੈੜਾ ਹੋ ਹੀ ਜਾਂਦਾ। ਜਦੋਂ ਅਸੀਂ ਆਏ ਸਾਂ ਉਦੋਂ ਤਾਂ ਸੁਰਤ ਬੜੀ ਪਵਿੱਤਰ ਸੀ, ਅਸੀਂ ਕਹਿੰਦੇ ਬੱਚਾ ਤਾਂ ਰੱਬ ਦਾ ਰੂਪ ਹੁੰਦਾ, ਵਾਕਿਆ ਹੀ ਰੱਬ ਦਾ ਰੂਪ ਹੁੰਦਾ। ਗੁਰਬਾਣੀ ਕਹਿੰਦੀ ਉਦੋਂ ਸੁਰਤ ਲੱਗੀ ਹੋਈ ਸੀ, ਪਰਮਾਤਮਾ ਦੇ ਪਿਆਰ ਜੁੜੀ ਹੋਈ ਸੀ, ਉਦੋਂ ਸੁਰਤ ਮੈਲੀ ਨਹੀਂ ਸੀ। ਹੋਇਆ ਕਿ ਲਿਵ ਛੁੜਕੀ ਤ੍ਰਿਸ਼ਨਾ ਲੱਗੀ, ਮਾਇਆ ਅਮਰ ਵਰਤਾਇਆ। ਅਸੀਂ ਤੇ ਇਸ ਜਗਤ ਵਿੱਚ ਆਉਣ ਤੋਂ ਪਹਿਲਾਂ ਜੁੜੇ ਹੋਏ ਸਾਂ ਪਰਮਾਤਮਾ ਦੇ ਪਿਆਰ 'ਚ। ਇਹ ਗੁਰੂ ਕੀ ਬਾਣੀ ਗੱਲ ਕਹਿੰਦੀ ਹੈ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦਮੁਖ ਅੰਤਰ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਉਹ ਖਾਣੇ ਉਰਦ ਧਿਆਨ ਲਿਵ ਲੱਗਾ। ਉਦੋਂ ਤਾਂ ਲਿਵ ਲੱਗੀ ਹੋਈ ਸੀ ਸਾਡੀ, ਇਸ ਦੁਨੀਆਂ 'ਚ ਆਉਣ ਤੋਂ ਪਹਿਲਾਂ ਲਿਵ ਲੱਗੀ ਹੋਈ ਸੀ, ਪਰ ਜਦੋਂ ਅਸੀਂ ਦੁਨੀਆਂ 'ਚ ਆਏ, ਦੁਨੀਆਂ ਦਾ ਪ੍ਰਭਾਵ ਪਿਆ, ਆਲੇ ਦੁਆਲੇ ਦਾ ਪ੍ਰਭਾਵ ਪਿਆ, ਲਿਵ ਛੁੜਕੀ ਤ੍ਰਿਸ਼ਨਾ ਲੱਗੀ, ਸਾਡੀ ਉਹ ਲਿਵ ਟੁੱਟ ਗਈ, ਉਦੋਂ ਸਾਡੇ ਉੱਪਰ ਮੈਲ ਜੰਮਣੀ ਸ਼ੁਰੂ ਹੋ ਗਈ। ਜਦੋਂ ਮਾਇਆ ਦਾ ਪ੍ਰਭਾਵ ਪਿਆ ਮੈਲ ਉਦੋਂ ਸਾਡੀ ਸੁਰਤ 'ਤੇ ਜੰਮਣੀ ਹੋਈ। ਪਹਿਲਾਂ ਸੁਰਤ ਬੜੀ ਪਵਿੱਤਰ ਸੀ, ਕੋਈ ਵੈਰ ਨਹੀਂ ਸੀ, ਕੋਈ ਈਰਖਾ ਨਹੀਂ ਸੀ, ਕੋਈ ਲੋਭ ਨਹੀਂ ਸੀ, ਕੋਈ ਲਾਲਚ ਨਹੀਂ ਸੀ, ਕੋਈ ਬਗਾਨਾ ਨਹੀਂ ਸੀ। ਬੱਚਾ ਕਿੰਨਾ ਰੱਬੀ ਰੂਪ ਹੁੰਦਾ ਹੈ, ਬੱਚੇ ਵਿੱਚ ਕਿੰਨੇ ਰੱਬੀ ਗੁਣ ਹੁੰਦੇ ਨੇ, ਪਰ ਜਦੋਂ ਆਲੇ ਦੁਆਲੇ ਦਾ ਅਸਰ ਪਿਆ ਮੈਲ ਜੰਮਣੀ ਸ਼ੁਰੂ ਹੋ ਗਈ। ਫਿਰ ਕਦੀ ਕ੍ਰੋਧ ਆ ਗਿਆ, ਕਦੀ ਲਾਲਚ ਆ ਗਿਆ, ਕਦੀ ਈਰਖਾ ਆ ਗਈ, ਇਹ ਤਰ੍ਹਾਂ ਤਰ੍ਹਾਂ ਦੀ ਮੈਲ ਅੰਦਰ ਜੰਮਦੀ ਰਹੀ। ਹੁਣ ਉਹ ਅੰਦਰ ਜਿਹੜੀ ਅੰਦਰ ਮੈਲ ਹੈ ਜਾਂ ਸਾਡੀ ਭਟਕਣਾ ਉਹ ਕਿਵੇਂ ਮਿਟੇ, ਉਹਨੂੰ ਮਿਟਣ ਦਾ ਤਰੀਕਾ ਹੈ ਗੁਰੂ ਕੇ ਸ਼ਬਦ ਨਾਲ ਜੁੜੀਏ, ਗੁਰੂ ਕੇ ਸ਼ਬਦ ਰਹੀ ਪਰਮਾਤਮਾ ਦੇ ਪਿਆਰ ਜੁੜੀਏ। ਗੁਰੂ ਕੀ ਬਾਣੀ ਕਹਿੰਦੀ ਤੀਰਥਾਂ 'ਤੇ ਨਾਤਿਆਂ ਮੈਲ ਨਹੀਂ ਲੱਥਣੀ, ਗੁਰੂ ਕੀ ਬਾਣੀ ਕਹਿੰਦੀ ਬਾਹਰੋਂ ਕੱਪੜੇ ਬਦਲਿਆਂ ਮੈਲ ਨਹੀਂ ਲੱਥਣੀ, ਕਰਮ ਕਾਂਡ ਕੀਤਿਆਂ ਮੈਲ ਨਹੀਂ ਲੱਥਣੀ। ਉਸ ਮੈਲ ਨੂੰ ਧੋਣ ਦਾ ਇੱਕੋ ਇੱਕ ਤਰੀਕਾ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਤਾ ਨਵੇਂ ਕਿਰਾਂ। ਜਿਉਂ ਜਿਉਂ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ, ਵਾਹਿਗੁਰੂ ਜੀ ਦਾ ਸਿਮਰਨ ਕਰੋਗੇ, ਤੁਹਾਡੇ ਅੰਦਰੋਂ ਮੈਲ ਮਿਟੇਗੀ, ਤੁਹਾਡੀ ਮਤ ਉਜਲ ਹੋਏਗੀ, ਤੁਹਾਡੇ ਅੰਦਰੋਂ ਅਗਿਆਨਤਾ ਮਿਟੇਗੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕੇ ਸ਼ਬਦ ਦੇ ਰਾਹੀਂ ਮੇਰੀ ਸੁਰਤ ਜਾਗੀ, ਮੈਂ ਵਾਹਿਗੁਰੂ ਜੀ ਦੇ ਪਿਆਰ ਜੁੜਿਆ, ਹੁਣ ਜਨਮ ਮਰਨ ਭਰਮ ਕੱਟਿਆ। ਅੰਦਰੋਂ ਜਿਹੜੀ ਜਨਮ ਮਰਨ ਦੀ ਗੱਲ ਸੀ ਨਾ, ਜਨਮ ਮਰਨ ਕਾ ਭਰਮ ਗਿਆ, ਮੇਰੇ ਅੰਦਰੋਂ ਜਨਮ ਮਰਨ ਦਾ ਡਰ ਖਤਮ ਹੋ ਗਿਆ, ਭਟਕਣਾ ਮੁੱਕ ਗਈ। ਦੇਖੋ ਅਸੀਂ ਸਾਰਾ ਦਿਨ ਸਾਨੂੰ ਫਿਕਰ ਹੀ ਨਾ ਕਿਤੇ ਮਰੀ ਨਾ ਜਾਈਏ, ਪਤਾ ਨਹੀਂ ਕੀ ਬਣਨਾ। ਸਾਨੂੰ ਇੱਕ ਤੇ ਰਿਜਕ ਦੀ ਚਿੰਤਾ ਲੱਗੀ ਰਹਿੰਦੀ ਹੈ, ਇੱਕ ਸਾਨੂੰ ਮੌਤ ਦੀ ਚਿੰਤਾ ਲੱਗੀ ਰਹਿੰਦੀ ਹੈ। ਇਹ ਦੋ ਤਰ੍ਹਾਂ ਦੀਆਂ ਚਿੰਤਾਵਾਂ 'ਚ ਹੀ ਬੰਦਾ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ। ਦੇਖੋ ਇਹ ਮਨੁੱਖ 84 ਲੱਖ ਦੂਨਾਂ ਦਾ ਸਰਦਾਰ, ਪਰ ਸਭ ਤੋਂ ਜ਼ਿਆਦਾ ਮੌਤ ਦਾ ਡਰ ਹੀ ਇਹਨੂੰ ਹੈ, ਔਰ ਸਭ ਤੋਂ ਜ਼ਿਆਦਾ ਮੌਤ ਦੇ ਸਾਧਨ ਵੀ ਇਹਨੇ ਬਣਾਏ ਹੋਏ ਨੇ। ਔਰ ਇਹ ਜੋ ਕੁਝ ਧਰਤੀ 'ਤੇ ਇਸ ਵੇਲੇ ਦੁੱਖਾਂ ਦਾ ਮਾਹੌਲ ਬਣਿਆ, ਇਹ ਮਨੁੱਖ ਨੇ ਆਪ ਹੀ ਸਿਰਜਿਆ ਹੋਇਆ। ਇਸ ਕਰਕੇ ਇਹ ਜੰਮਣ ਮਰਨ ਦੀ ਜਿਹੜੀ ਭਰਮ ਭਟਕਣਾ ਹੈ ਉਦੋਂ ਮਿਟਦੀ ਹੈ ਜਦੋਂ ਗੁਰੂ ਕੇ ਸ਼ਬਦ ਦੇ ਰਹੀ ਸਾਡੀ ਸੁਰਤ ਸੁਚੇਤ ਹੁੰਦੀ ਹੈ, ਸਾਵਧਾਨ ਹੁੰਦੀ ਹੈ, ਜਾਗਦੀ ਹੈ, ਸਾਨੂੰ ਪਤਾ ਲੱਗਦਾ ਕਿ ਆਪਾਂ ਜ਼ਿੰਦਗੀ ਅੰਦਰ ਵਿਚਰਨਾ ਕਿਵੇਂ। ਭਗਤ ਸਾਹਿਬ ਜੀ ਕਹਿੰਦੇ ਕਿ ਗੁਰੂ ਕੀ ਸਿੱਖਿਆ ਦੇ ਰਹੀ ਸਾਡੀ ਸੁਰਤ ਜਾਗੀ, ਜਨਮ ਮਰਮ ਕਾ ਭਰਮ ਗਿਆ, ਹੁਣ ਸਾਡੇ ਅੰਦਰੋਂ ਜੰਮਣ ਮਰਨ ਦੇ ਭਰਮ ਭਟਕਣਾ ਜਿਹੜੀ ਸੀ ਉਹ ਮੁੱਕ ਗਈ।
ਜੀਵਤ ਸੁਣ ਸਮਾਨਿਆ ਗੁਰਸਾਖੀ ਜਾਗੀ।
ਭਗਤ ਜੀ ਕਹਿੰਦੇ ਨੇ ਗੁਰਸਾਖੀ ਜਾਗੀ, ਗੁਰੂ ਕੀ ਸਿੱਖਿਆ ਰਹੀ ਸੁਰਤ ਜਾਗੀ ਤੇ ਗੋਬਿੰਦ ਲਿਵ ਲੱਗ ਗਈ, ਗੋਬਿੰਦ ਵਿੱਚ ਲਿਵ ਲੱਗ ਗਈ, ਗੋਬਿੰਦ ਵਿੱਚ ਸਾਡੀ ਸੁਰਤ ਜੁੜ ਗਈ ਲਿਵ। ਹੁਣ ਸਾਡੀ ਲਿਵ ਲੱਗੀ ਹੋਈ ਹੈ ਮਾਇਆ ਵਾਲੇ ਬੰਨੇ, ਮਾਇਆ ਵਾਲੇ ਬੰਨੇ ਧਿਆਨ ਹੈ, ਮਾਇਆ ਵਾਲੇ ਬੰਨੇ ਇੰਨਾ ਧਿਆਨ ਹੈ। ਅਸੀਂ ਬਾਣੀ ਪੜ੍ਹਦੇ ਵੀ ਕਹਿੰਦੇ ਵਾਹਿਗੁਰੂ ਜੀ ਇੰਨੀ ਮਾਇਆ ਮਿਲ ਗਏ, ਰੱਬ ਨੂੰ ਚੇਤੇ ਕਰਦੇ ਵੀ ਸੁਰਤ ਮਾਇਆ ਵਾਲੇ ਬੰਨੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਸਾਡੀ ਹਾਲਤ ਉਸ ਕੂਨ ਵਰਗੀ ਹੈ ਜਿਹੜੀ ਪ੍ਰਦੇਸਾਂ 'ਚ ਆ ਕੇ ਚੁਗਦੀ ਹੈ, ਚੁਗਦਿਆਂ ਚੁਗਦਿਆਂ ਉਹਦੀ ਸੁਰਤ ਆਪਣੇ ਬੱਚਿਆਂ 'ਚ ਰਹਿੰਦੀ ਹੈ। ਕਬੀਰ ਚੁਗੇ ਚਿਤਾਰੇ, ਪੀਰ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਗੂੰਜ ਮਨ ਮਾਇਆ ਮਮਤਾਰੇ। ਸਾਡਾ ਮਨ ਮੋਹ ਮਾਇਆ ਮਮਤਾ 'ਚ ਹਰ ਵੇਲੇ ਰਹਿੰਦਾ, ਵਾਹਿਗੁਰੂ ਜੀ ਦੀ ਲਿਵ 'ਚ ਨਹੀਂ ਲੱਗਦਾ। ਜਿੰਨਾ ਚਿਰ ਲਿਵ ਨਹੀਂ ਲੱਗੇਗਾ, ਭਾਵੇਂ ਮੈਂ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾਈ ਜਾਵਾਂ, ਭਾਵੇਂ ਮੈਂ ਜਿੰਨੀ ਮਰਜ਼ੀ ਪਵਿੱਤਰ ਸਥਾਨ 'ਤੇ ਬੈਠਾ ਰਹਾਂ, ਭਾਵੇਂ ਮੈਂ ਜਿੰਨੀ ਮਰਜ਼ੀ ਬਾਹਰੋਂ ਧਾਰਮਿਕ ਕਰਮ ਕਰੀ ਜਾਵਾਂ, ਜਿੰਨਾ ਚਿਰ ਲਿਵ ਨਹੀਂ ਲੱਗੇਗੀ ਉਹਨਾਂ ਚਿਰ ਮੇਰੀ ਕੋਈ ਕੀਮਤ ਨਹੀਂ। ਗੁਰੂ ਬਾਣੀ ਕਹਿੰਦੀ ਸਾਚੀ ਲਿਵੈ ਬਿਨ ਦੇਹ ਨਿਮਾਣੀ। ਲਿਵ ਤੋਂ ਬਿਨਾਂ ਤਾਂ ਸਾਡਾ ਹਾਲ ਇਹ ਪਤਾ ਕੀ ਹੈ? ਬੜੇ ਸੁੰਦਰ ਬਚਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਦਾਮ। ਧੇਨ ਕਹਿੰਦੇ ਗਊ ਨੂੰ, ਗਊ ਦੁੱਧ ਨਾ ਦੇਵੇ ਉਹਦੀ ਕੋਈ ਕਦਰ ਨਹੀਂ ਕਰਦਾ। ਤੁਸੀਂ ਦੇਖਦੇ ਸੜਕਾਂ 'ਤੇ ਤੁਰੀਆਂ ਫਿਰਦੀਆਂ ਗਊਆਂ ਗੰਦਗੀ ਖਾਂਦੀਆਂ ਨੇ, ਕਿਉਂਕਿ ਦੁੱਧ ਨਹੀਂ ਦਿੰਦੀਆਂ, ਉਹਨਾਂ ਦੀ ਕੋਈ ਸੰਭਾਲ ਹੀ ਨਹੀਂ ਕਰਦਾ। ਗਊ ਭਾਵੇਂ ਬਾਹਰੋਂ ਚੰਗੀ ਹੋਏ, ਤੰਦਰੁਸਤ ਹੋਏ, ਸੋਹਣੇ ਰੰਗ ਵਾਲੀ ਹੋਏ, ਲੇਕਿਨ ਜੇ ਉਹ ਗਊ ਦੁੱਧ ਨਹੀਂ ਦਿੰਦੀ ਤਾਂ ਉਹਦੀ ਕੋਈ ਕਦਰ ਨਹੀਂ। ਮਨੁੱਖ ਜਿੰਨਾ ਮਰਜ਼ੀ ਬਾਹਰੋਂ ਦਾਨਾ ਹੋਏ, ਪ੍ਰਧਾਨਾ ਹੋਏ, ਸੋਹਣਾ ਹੋਏ, ਤੰਦਰੁਸਤ ਹੋਏ, ਪਰ ਜੇ ਉਹਦੇ ਅੰਦਰ ਲਿਵ ਨਹੀਂ ਹੈ। ਲਿਵ ਦੀ ਪਹਿਚਾਣ ਇਹ ਹੈ ਕਿ ਜਿਹੜਾ ਲਿਵ ਨਾਲ ਜੁੜ ਗਿਆ ਉਹਦੇ ਅੰਦਰ ਪਿਆਰ ਹੁੰਦਾ, ਉਹਦੇ ਅੰਦਰ ਦਇਆ ਹੁੰਦੀ ਹੈ, ਉਹ ਪਰਉਪਕਾਰੀ ਹੁੰਦਾ, ਉਹ ਨਿਰਵੈਰ ਹੁੰਦਾ, ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ, ਉਹ ਤੇ ਸਾਰਿਆਂ ਨੂੰ ਚੰਗਾ ਲੱਗੇਗਾ। ਇਸ ਕਰਕੇ ਜੇ ਲਿਵ ਨਹੀਂ, ਅੰਦਰ ਹੰਕਾਰ ਹੋਏਗਾ, ਤ੍ਰਿਸ਼ਨਾ ਹੋਏਗੀ, ਈਰਖਾ ਹੋਏਗਾ, ਕ੍ਰੋਧ ਹੋਏਗਾ, ਲਾਲਚ ਹੋਏਗਾ, ਉਹ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗੇਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਲਿਵ ਨਾਲੋਂ ਟੁੱਟ ਕੇ ਤੇ ਸਾਡਾ ਸਰੀਰ ਕਿਸੇ ਅਰਥ ਨਹੀਂ ਹੈ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜ ਕੇ ਸੁਰਤ ਜਾਗੀ, ਲਿਵ ਲੱਗ ਗਈ, ਜੰਮਣ ਮਰਨ ਦੀ ਭਰਮ ਭਟਕਣਾ ਮਿਟ ਗਈ, ਹੁਣ ਜੀਵਤ ਸੁਣ ਸਮਾਨੇ ਆ। ਦੁਨੀਆਂ ਕਹਿੰਦੀ ਕਿ ਮਰਨ ਤੋਂ ਬਾਅਦ ਰੱਬ ਦੇ ਪਿਆਰ ਜੋੜਨੇ, ਪਰ ਗੁਰਬਾਣੀ ਕਹਿੰਦੀ ਜਿਉਂਦੇ ਜੀ ਜੋੜਨੇ। ਦੁਨੀਆਂ ਕਹਿੰਦੀ ਕਿ ਮਰਨ ਤੋਂ ਬਾਅਦ ਮੁਕਤੀ ਚਾਹੀਦੀ ਹੈ। ਤੁਸੀਂ ਦੇਖਦੇ ਆ ਪ੍ਰਾਣੀ ਚੜ੍ਹਾਈ ਕਰ ਜਾਏ, ਉਹਨੂੰ ਮੁਕਤ ਕਰਾਉਣ ਲਈ ਕਿੰਨੇ ਸਾਧਨ ਕਰਦੇ ਨੇ, ਕਿਤੇ ਦਾਨ ਕਰਦੇ ਆ ਤੇ ਕੰਮ ਬੜਾ ਸੌਖਾ ਹੈ। ਜੇ ਕੋਈ ਚੜ੍ਹਾਈ ਕਰ ਗਿਆ, ਕੋਈ ਖਾਸ ਦਾਨ ਕਰ ਦੋ ਤੇ ਮੁਕਤ ਹੋ ਗਿਆ, ਕੋਈ ਖਾਸ ਥਾਂ ਤੇ ਕੋਈ ਖਾਸ ਪਾਠ ਕਰ ਦੋ ਤੇ ਮੁਕਤ ਹੋ ਗਿਆ, ਕੰਮ ਬੜਾ ਸੌਖਾ, ਫਿਰ ਤੇ ਸਾਰੀ ਦੁਨੀਆ ਮੁਕਤੀ ਹੈ। ਦੁਨੀਆਂ ਦੇ ਅੰਦਰ ਜੇ ਅਪਰਾਧ ਦੀ ਬਹੁਤੀ ਗੱਲ ਵਧਾਈ ਹੈ ਤੇ ਅਖੌਤੀ ਧਾਰਮਿਕ ਲੋਕਾਂ ਨੇ ਵਧਾਈ ਹੈ। ਉਹ ਪਤਾ ਕਿਉਂ? ਜਦੋਂ ਪਤਾ ਹੈ ਕਿ ਪ੍ਰਾਣੀ ਚੜ੍ਹਾਈ ਕਰ ਗਿਆ, ਬਾਅਦ 'ਚ ਕੋਈ ਖਾਸ ਪਾਠ ਕਰਾਤਾ, ਖਾਸ ਥਾਂ 'ਤੇ ਅਸਥੀਆਂ ਬਾਂਧੀਆਂ ਨੂੰ ਮੁਕਤ ਹੋ ਜਾਣਾ, ਫਿਰ ਜਿਉਂਦੇ ਜੀ ਪਾਪ ਕਰਮੀ ਕਰੀ ਜਾਂਦੇ, ਮੁਕਤ ਤੇ ਹੋ ਹੀ ਜਾਣਾ। ਇਸ ਕਰਕੇ ਮੁਕਤੀ ਜਿਉਂਦੇ ਜੀ ਹੈ। ਗੁਰਬਾਣੀ ਕਹਿੰਦੀ ਮਰਨ ਮੁਕਤ ਕਿਨ ਪਾਈ, ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋ ਸਕਿਆ, ਮਰਨ ਤੋਂ ਬਾਅਦ ਕਿਵੇਂ ਮੁਕਤ ਹੋਏਗਾ? ਜਿਹੜਾ ਜਿਉਂਦੇ ਜੀ ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਮੁਕਤ ਹੋਣਾ, ਮੁਕਤੀ ਦਾ ਅਰਥ ਹੈ ਚਿੰਤਾ ਤੋਂ ਮੁਕਤ ਹੋਣਾ, ਮੁਕਤੀ ਦਾ ਅਰਥ ਹੈ ਵਿਕਾਰਾਂ ਤੋਂ ਮੁਕਤ ਹੋਣਾ। ਸਰੀਰ ਤਿਆਗਣ ਨਾਲ ਮੁਕਤੀ ਦਾ ਅਰਥ ਕੋਈ ਨਹੀਂ ਹੈ, ਇੱਥੇ ਤੇ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਗੁਰੂ ਕੀ ਬਾਣੀ ਕਹਿੰਦੀ ਜਿਹਦੇ ਅੰਦਰ ਪਰਮਾਤਮਾ ਵੱਸ ਗਿਆ ਉਹ ਤੇ ਜਿਉਂਦਾ ਹੀ ਮੁਕਤ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੀਵਤ ਸੁਣ ਸਮਾਨੇ ਆ, ਗੁਰਸਾਖੀ ਜਾਗੀ, ਵੀ ਗੁਰੂ ਕੀ ਸਿੱਖਿਆ ਦੇ ਰਾਹੀਂ ਮੇਰੀ ਸੁਰਤ ਜਿਹੜੀ ਜਿਉਂਦੇ ਜੀ ਸੁਣ, ਸੁਣ ਦਾ ਅਰਥ ਹੁੰਦਾ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਪੈਦਾ ਨਾ ਹੋਇਆ। ਆਪਾਂ ਕਹਿੰਦੇ ਸੁਣ ਪਈ ਹੋਈ ਹੈ, ਸੁਣ ਸਾਨ ਪਈ ਹੋਈ ਹੈ, ਇੱਥੇ ਕੋਈ ਨਹੀਂ ਹੈ, ਸੁਣ ਸਾਨ ਪਈ ਹੈ। ਸਾਡੀ ਸੁਰਤ ਵਿੱਚ ਕਈ ਮਾਇਆ ਦੇ ਫੁਰਨੇ ਪੈਦਾ ਹੁੰਦੇ ਨੇ, ਕਈ ਵਲਵਲੇ ਪੈਦਾ ਹੁੰਦੇ ਨੇ, ਕਈ ਤਰ੍ਹਾਂ ਦੇ ਔਗਣ, ਕਈ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਨੇ, ਪਰ ਜਦੋਂ ਗੁਰੂ ਕੇ ਸ਼ਬਦ ਨਾਲ ਜੁੜ ਗਏ, ਸਾਡੇ ਅੰਦਰੋਂ ਮਾਇਆ ਦੇ ਫੁਰਨਿਆਂ ਵੱਲੋਂ ਸੁਣ ਪੈ ਜਾਏਗੀ, ਕੋਈ ਫੁਰਨਾ ਪੈਦਾ ਨਹੀਂ ਹੋਏਗਾ। ਜੀਵਤ ਸੁਣ ਸਮਾਨੇ ਆ, ਜਿਉਂਦੇ ਜੀ ਸਾਡੀ ਸੁਰਤ ਜਿਹੜੀ ਹੈ ਸੁਣ ਵਿੱਚ, ਪਰਮਾਤਮਾ ਵਿੱਚ ਲਿਵਲੀਨ ਹੋ ਜਾਏਗੀ, ਜਿਉਂਦੇ ਜੀ ਆਪਾਂ ਮੁਕਤ ਹੋ ਜਾਵਾਂਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਪਰ ਕਦੋਂ? ਜਦੋਂ ਗੁਰੂ ਕੀ ਸਾਖੀ ਰਹੀ ਸੁਰਤ ਜਾਗੇਗੀ ਉਦੋਂ। ਜੇ ਸੁਰਤ ਨਹੀਂ ਜਾਗੀ ਤੇ ਸੁੱਤਾ ਹੋਇਆ ਬੰਦਾ ਜੋ ਮਰਜ਼ੀ ਕਰੀ ਜੇ ਕਿਸੇ ਅਰਥ ਨਹੀਂ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕੀ ਸਿੱਖਿਆ ਦਾ ਦੇਖੋ ਕਿੱਡਾ ਵੱਡਾ ਪ੍ਰਤਾਪ ਹੈ, ਮੇਰੇ ਮਨ ਦੀ ਭਟਕਣਾ ਮੁੱਕ ਗਈ, ਲੇਵ ਪਰਮਾਤਮਾ 'ਚ ਲੱਗ ਗਈ, ਜਿਉਂਦੇ ਜੀ ਮੇਰੀ ਸੁਰਤ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਈ, ਸੁਣ ਵਿੱਚ ਮੈਂ ਸਮਾ ਗਿਆ। ਵਿਸਰਾਮ ਤੋਂ ਬਾਅਦ ਭਗਤ ਸਾਹਿਬ ਜੀ ਫਿਰ ਬਚਨ ਬਖਸ਼ਿਸ਼ ਕਰ ਰਹੇ ਹਨ।
ਵਾਸੀ ਤੇ ਧੁਨ ਉਪਜਾ ਤੁਨ ਕਾਸੀ ਜਾਏ।
ਇੱਥੇ ਕਾਸੀ ਦਾ ਅਰਥ ਹੈ ਕਹਿਆ, ਜਿਹਨੂੰ ਆਪਾਂ ਕਹਿੰਦੇ, ਕਹਿੰਦੇ ਬਰਤਨ ਨਹੀਂ ਹੁੰਦੇ ਉਹਨੂੰ ਕਾਸੀ ਵੀ ਕਹਿੰਦੇ ਨੇ, ਕਹਿੰਦੇ ਬਰਤਨ। ਕਹਿੰਦੇ ਬਰਤਨ 'ਤੇ ਕੋਈ ਤੁਸੀਂ ਟੁਣਕਾਰ ਮਾਰੋ, ਕੋਈ ਚੀਜ਼ ਮਾਰੋ, ਉਹ 'ਚੋਂ ਆਵਾਜ਼ ਪੈਦਾ ਹੁੰਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਸ ਕਹਿੰਦੇ ਬਰਤਨ ਦੀ ਗੱਲ ਕਰਦੇ ਨੇ, ਜਿਵੇਂ ਕਹਿੰਦੇ ਬਰਤਨ 'ਤੇ ਕੋਈ ਚੀਜ਼ ਮਾਰੋ ਉਹਦੇ 'ਚੋਂ ਆਵਾਜ਼ ਨਿਕਲਦੀ ਹੈ, ਉਹ ਆਵਾਜ਼ ਕਹਿੰਦੇ ਬਰਤਨ 'ਚੋਂ ਨਿਕਲੀ ਉੱਥੇ ਹੀ ਸਮਾ ਜਾਂਦੀ ਹੈ। ਇੱਥੇ ਕਹਿੰਦੇ ਬਰਤਨ ਦੀ ਗੱਲ ਕਰਦੇ ਆ, ਭਗਤ ਜੀ ਨੇ ਸਾਡੇ ਇਸ ਸਰੀਰਕ ਮੋਹ ਦੀ ਗੱਲ ਕੀਤੀ, ਦੇਹ ਅਭਿਆਸ ਦੀ ਗੱਲ ਕੀਤੀ ਹੈ। ਜਿੰਨਾ ਚਿਰ ਸਾਡੇ ਅੰਦਰ ਸਰੀਰ ਦਾ ਮੋਹ ਹੈ, ਇੱਥੇ ਕਈ ਵਿਕਾਰ ਪੈਦਾ ਹੋਣਗੇ, ਕਈ ਫੁਰਨੇ ਪੈਦਾ ਹੋਣਗੇ, ਕਈ ਤਰ੍ਹਾਂ ਦੇ ਵੈਰ ਵਿਰੋਧ ਦੀਆਂ ਗੱਲਾਂ ਪੈਦਾ ਹੋਣਗੀਆਂ ਜਿੰਨਾ ਚਿਰ ਸਾਡੇ ਸਰੀਰ ਦਾ ਮੋਹ ਹੈ। ਪਰ ਜਦੋਂ ਮੋਹ ਖਤਮ ਹੋ ਗਿਆ ਨਾ, ਕੋਈ ਵੈਰੀ ਨਹੀਂ, ਨਾ ਕੋਈ ਵੈਰੀ ਨਹੀਂ ਦੀਵਾਨਾ, ਕੋਈ ਦੁੱਖ ਨਹੀਂ, ਕੋਈ ਵਿਕਾਰ ਨਹੀਂ ਉਦੋਂ। ਬਸ ਜਿੰਨਾ ਚਿਰ ਅਸੀਂ ਸਰੀਰ ਤੱਕ ਸੀਮਤ ਹਾਂ, ਉਹਨਾਂ ਚਿਰ ਆਪਣੀ ਪਰਾਏ ਦੀ ਗੱਲ ਹੈ। ਉਹਨਾਂ ਚਿਰ ਲੋਭ ਹੈ, ਲਾਲਚ ਹੈ, ਦੁੱਖ ਹੈ, ਸੁੱਖ ਹੈ, ਸਭ ਕੁਝ ਉਹਨਾਂ ਚਿਰ ਹੀ ਹੈ। ਗੁਰਬਾਣੀ ਸੁਰਤ ਨੂੰ ਜਗਾ ਕੇ ਸਾਨੂੰ ਸਰੀਰ ਦੇ ਮੋਹ ਤੋਂ ਉੱਚਿਆਂ ਉੱਠ ਕੇ ਪਰਮਾਤਮਾ ਵਿੱਚ ਲਿਵਲੀਨ ਕਰਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਾਂਸੀ ਤੇ ਤੁਨ ਉਪਜੇ ਫੁਣ ਕਾਂਸੀ ਜਾਈ। ਕਹਿਣ ਲੱਗੇ ਕਿ ਕਾਂਸੀ ਦੇ ਵਿੱਚੋਂ ਹੀ, ਕਹੇ ਦੇ ਵਿੱਚੋਂ ਹੀ ਆਵਾਜ਼ ਪੈਦਾ ਹੁੰਦੀ ਹੈ ਜਿਵੇਂ, ਅਤੇ ਵੀ ਜਿੰਨਾ ਚਿਰ ਸਾਡੇ ਅੰਦਰ ਸਰੀਰ ਦਾ ਮੋਹ ਹੈ, ਦੇ ਅਭਿਆਸ ਹੈ ਨਾ, ਸਾਡੇ ਅੰਦਰ ਕਈ ਫੁਰਨੇ, ਕਈ ਵਿਕਾਰ ਪੈਦਾ ਹੋਣੇ ਨੇ, ਉਹ ਕਾਂਸੀ ਦੀ ਧੁਨ ਜਿਹੜੀ ਹੈ ਕਾਂਸੀ 'ਚ ਹੀ ਸਮਾ ਜਾਂਦੀ ਹੈ, ਉਹਦੇ 'ਚ ਹੀ ਸਮਾ ਜਾਂਦੀ ਹੈ। ਅਤੇ ਸਾਡੇ ਅੰਦਰੋਂ ਜਿਹੜੇ ਫੁਰਨੇ ਪੈਦਾ ਹੋਣੇ ਨੇ, ਇਹ ਅੰਦਰ ਹੀ ਆਪਾਂ ਖਤਮ ਕਰਨੇ, ਅੰਦਰ ਹੀ ਇਹਨਾਂ ਨੂੰ ਮੇਟਣਾ ਹੈ।
ਕਾਂਸੀ ਫੂਟੇ ਪੰਡਿਤਾ ਤੁਨ ਕਹਾਂ ਸਮਾਏ।
ਇੱਕ ਪੰਡਿਤ ਨਾਲ ਗੱਲ ਕਰ ਰਹੇ ਨੇ ਬਾਬਾ ਕਬੀਰ ਸਾਹਿਬ ਜੀ, ਕਹਿੰਦੇ ਪੰਡਿਤ ਜਦੋਂ ਉਹ ਕਹਿੰਦਾ ਬਰਤਨ ਟੁੱਟ ਜਾਏ ਤਾਂ ਫਿਰ ਆਵਾਜ਼ ਤਾਂ ਨਹੀਂ ਨਾ ਪੈਦਾ ਹੁੰਦੀ, ਆਵਾਜ਼ ਉਹਨਾਂ ਚਿਰ ਜਿੰਨਾ ਚਿਰ ਬਰਤਨ ਕਾਇਮ ਹੈ, ਉਹਦੇ 'ਤੇ ਕੋਈ ਚੀਜ਼ ਮਾਰੋ ਚੋਂ ਆਵਾਜ਼ ਪੈਦਾ ਹੋਏਗੀ। ਜਦੋਂ ਬਰਤਨ ਟੁੱਟ ਗਿਆ ਕੋਈ ਆਵਾਜ਼ ਨਹੀਂ। ਜਿੰਨਾ ਚਿਰ ਤੁਹਾਡੇ ਅੰਦਰ ਸਰੀਰ ਦਾ ਮੋਹ ਹੈ ਕਿ ਮੇਰਾ ਸਰੀਰ ਹੈ, ਮੈਂ ਤਗੜਾ ਹਾਂ, ਇਹ ਮੇਰਾ ਘਰ ਹੈ, ਉਹਨਾਂ ਚਿਰ ਵਿਕਾਰ ਪੈਦਾ ਹੋਣਗੇ। ਪਰ ਜਦੋਂ ਬਰਤਨ ਟੁੱਟ ਗਿਆ ਕੋਈ ਆਵਾਜ਼ ਨਹੀਂ, ਜਦੋਂ ਤੁਹਾਡੇ ਅੰਦਰੋਂ ਸਰੀਰ ਦਾ ਮੋਹ ਖਤਮ ਹੋ ਗਿਆ, ਤੁਸੀਂ ਸਰੀਰਕ ਮੋਹ ਤੋਂ ਉੱਚੇ ਉੱਠ ਗਏ, ਤਾਂ ਫਿਰ ਕੋਈ ਫੁਰਨਾ ਨਹੀਂ ਪੈਦਾ ਹੋਏਗਾ। ਬਾਬਾ ਬੋਲਤੇ ਤੇ ਕਹਾਂ ਗਏ, ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਗੱਲ ਕੀ ਕਿ ਸਾਡੇ ਅੰਦਰ ਜਿਹੜੇ ਵਿਕਾਰ, ਜੋ ਕਥਾ ਵਾਰਤਾ ਕਰਤੇ, ਸਾਡੇ ਅੰਦਰ ਜਿਹੜੇ ਫੁਰਨੇ ਪੈਦਾ ਹੁੰਦੇ, ਕਿੱਧਰ ਚਲੇ ਗਏ? ਜਦੋਂ ਗੁਰੂ ਕੇ ਸ਼ਬਦ ਨਾਲ ਹੀ ਬੰਦਾ ਜੁੜਦਾ ਹੈ ਨਾ, ਤੇ ਉਹ ਫੁਰਨੇ ਅੰਦਰ ਹੀ ਸਮਾ ਜਾਂਦੇ ਨੇ, ਕੋਈ ਫੁਰਨਾ ਨਹੀਂ ਪੈਦਾ ਹੁੰਦਾ, ਕੋਈ ਵੈਰ ਨਹੀਂ ਪੈਦਾ, ਅੰਦਰੋਂ ਮਨੁੱਖ ਪਵਿੱਤਰ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਜਦੋਂ ਸਰੀਰ ਦਾ ਦੇਹ ਅਭਿਆਸ ਖਤਮ ਹੋ ਗਿਆ, ਤੇ ਫਿਰ ਉਹ ਸਰੀਰ ਦੇ ਫੁਰਨੇ ਵੀ ਮੁੱਕ ਜਾਂਦੇ ਨੇ, ਜਿਵੇਂ ਬਰਤਨ ਟੁੱਟ ਜੇ ਤੇ ਕੋਈ ਆਵਾਜ਼ ਪੈਦਾ ਨਹੀਂ ਹੁੰਦੀ।
ਤ੍ਰਿਕੁਟੀ ਸੰਦ ਮੈਂ ਪੇਖਿਆ ਘਟ ਹੂ ਘਟ ਜਾਗੇ।
ਤ੍ਰਿਕੁਟੀ ਸੰਸਕ੍ਰਿਤ ਦਾ ਲਫ਼ਜ਼ ਹੈ ਤ੍ਰਿਕੁਟੀ, ਤ੍ਰਿਕੁਟੀ ਦਾ ਅਰਥ ਹੈ ਤਿਊੜੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਦੇਖੋ ਯੋਗੀਆਂ ਦੀ ਸ਼ਬਦਾਵਲੀ ਤੁਸੀਂ ਗੁਰਬਾਣੀ ਪੜ੍ਹੋਗੇ, ਸਤਿਗੁਰੂ ਜੀ ਜਿੱਥੇ ਗਏ ਉਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ। ਇਹਦਾ ਇਹ ਮਤਲਬ ਨਹੀਂ ਕਿ ਸਤਿਗੁਰੂ ਜੀ ਉਹਨਾਂ ਚੀਜ਼ਾਂ ਨੂੰ ਮੰਨਦੇ ਨੇ। ਹੁਣ ਬਾਬਾ ਕਬੀਰ ਸਾਹਿਬ ਜੀ ਨੇ ਜਾਂ ਗੁਰਬਾਣੀ 'ਚ ਖਤਾਂ 'ਤੇ ਗੱਲ ਆਉਂਦੀ, ਭਿਸ਼ਤ ਨਜ਼ੀਕ ਰਾਖ ਰਹਿ ਮੰਨ, ਲੋਕ ਭਿਸ਼ਤ ਦੀ ਗੱਲ ਕਰਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਸਾਨੂੰ ਆਪਣੇ ਪਿਆਰ 'ਚ ਜੋੜੀ ਰੱਖ, ਇਹੀ ਸਾਡੇ ਲਈ ਬਿਸ਼ਤ ਹੈ, ਹੋਰ ਕਿਸੇ ਬਿਸ਼ਤ ਦੀ ਸਾਨੂੰ ਲੋੜ ਨਹੀਂ ਹੈ। ਸਵਰਗਾਂ ਦੀ ਚਰਚਾ ਹੈ, ਲੇਕਿਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮੈਂ ਵਾਹਿਗੁਰੂ ਜੀ ਦੇ ਚਰਣਾਂ ਜੁੜ ਗਿਆ, ਮੈਨੂੰ ਕਿਸੇ ਸਵਰਗ ਦੀ ਕੋਈ ਲਾਲਸਾ ਨਹੀਂ ਹੈ। ਇੱਥੇ ਜੇ ਸਵਰਗ ਦਾ ਜ਼ਿਕਰ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਭਗਤ ਜੀ ਨੇ ਕਿਸੇ ਸਵਰਗ ਦੀ ਗੱਲ ਕੀਤੀ ਹੈ। ਗੁਰਬਾਣੀ 'ਚ ਜੋ ਪ੍ਰਚਲਿਤ ਉਸ ਵੇਲੇ ਦੀ ਸ਼ਬਦਾਵਲੀ ਸੀ, ਜੇ ਸਿੱਧਾਂ 'ਚ ਗਏ ਸਤਿਗੁਰ ਜੀ ਜਾਂ ਭਗਤ ਜੀ, ਤਾਂ ਉਹਨਾਂ ਦੀ ਸ਼ਬਦਾਵਲੀ ਵਰਤੀ ਹੈ। ਇਸ ਤਰ੍ਹਾਂ ਜੇ ਪੰਡਤਾਂ 'ਚ ਗੱਲ ਕਰ ਰਹੇ ਨੇ, ਉਹਨਾਂ ਦੀ ਸ਼ਬਦਾਵਲੀ ਵਰਤੀ ਹੈ। ਤ੍ਰਿਕੁਟੀ ਜ਼ਿਆਦਾਤਰ ਜੋ ਵੀ ਲੋਕ ਵਰਤਦੇ ਨੇ ਤ੍ਰਿਕੁਟੀ ਲਫ਼ਜ਼ ਜਿਹੜਾ, ਉਹ ਕਹਿੰਦੇ ਕਿ ਸਾਡੇ ਅੰਦਰ ਇੱਕ, ਜਿੱਥੇ ਅੱਖਾਂ ਨੇ ਇਹਨਾਂ ਦੇ ਵਿਚਕਾਰ ਇੱਕ ਤ੍ਰਿਕੁਟੀ ਹੈ, ਉਹਨੂੰ ਤੋੜਨਾ ਹੈ, ਧਿਆਨ ਜੋੜ ਕੇ ਇਸ ਤਰ੍ਹਾਂ ਦੇ ਉਹ ਆਸਣ ਦੱਸਦੇ ਨੇ, ਪ੍ਰਾਣਾਯਾਮ ਕਰਨ ਦੀ ਗੱਲ ਕਰਦੇ ਨੇ। ਪਰ ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ, ਗੁਰਮਤਿ ਦੇ ਅੰਦਰ ਕੋਈ ਹੱਠ ਜੋਗ ਕਰਨ ਦੀ ਗੱਲ ਨਹੀਂ ਹੈ। ਗੁਰਬਾਣੀ ਗੁਰੂ ਕੇ ਸ਼ਬਦ ਰਹੀ ਪਰਮਾਤਮਾ ਦੇ ਪਿਆਰੇ ਜੁੜਨ ਦੀ ਗੱਲ ਕਰਦੀ ਹੈ। ਅਸੀਂ ਕਈ ਵਾਰਾਂ ਗੁਰੂ ਕੇ ਸ਼ਬਦ ਦੇ ਭਾਵ ਨੂੰ ਨਾ ਸਮਝਦਿਆਂ ਹੋਇਆਂ ਜ਼ਿਆਦਾ ਵਿਦਾਂਤ ਦੀ ਕਥਾ ਕਰੀ ਚਲੇ ਜਾਂਦੇ ਹਾਂ, ਜਾਂ ਆਪਾਂ ਯੋਗੀਆਂ ਦੀ ਸ਼ਬਦਾਵਲੀ ਦੀ ਕਥਾ ਕਰੀ ਚਲੇ ਜਾਂਦੇ ਹਾਂ। ਤ੍ਰਿਕੁਟੀ ਦਾ ਅਰਥ ਹੈ ਸਾਡੇ ਅੰਦਰ ਤਿਊੜੀ ਜਿਹੜੀ ਸਾਡੇ ਮੱਥੇ 'ਤੇ ਪਈ ਹੋਈ ਹੈ। ਤਿਊੜੀ ਕਦੋਂ ਪੈਦਾ ਹੁੰਦੀ ਹੈ? ਜਦੋਂ ਅੰਦਰ ਖਿਜੇ ਹੋਈਏ ਆਪਾਂ, ਅੰਦਰੋਂ ਆਪਾਂ ਗੁੱਸੇ 'ਚ ਹੋਈਏ ਨਾ, ਮੱਥੇ 'ਤੇ ਤਿਊੜੀ ਪੈ ਜਾਂਦੀ ਹੈ। ਉਹ ਤਿਊੜੀ ਮੇਟਣੀ ਬੜੀ ਔਖੀ, ਜਿਵੇਂ ਕਹਿ ਲਓ ਆਪਣੇ ਅੰਦਰੋਂ ਖਿੱਜ ਦੂਰ ਕਰਨੀ, ਆਪਣੇ ਅੰਦਰੋਂ ਗੁੱਸਾ ਦੂਰ ਕਰਨਾ ਬੜਾ ਔਖਾ ਹੈ, ਕਿ ਨਾਤੀਆਂ ਧੋਤਿਆਂ ਦੂਰ ਨਹੀਂ ਹੁੰਦਾ ਜਾਂ ਗੱਲੀ ਬਾਤੀ ਦੂਰ ਨਹੀਂ ਹੁੰਦਾ। ਇਹਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਗੁਰੂ ਕੇ ਸ਼ਬਦ ਦੇ ਗਿਆਨ ਨਾਲ ਜੁੜੀਏ, ਗੁਰੂ ਕੇ ਸ਼ਬਦ ਨੂੰ ਸਮਝੀਏ। ਜਿਉਂ ਜਿਉਂ ਸ਼ਬਦ ਵਿੱਚ ਸੁਰਤ ਜੁੜੇਗੀ ਸਾਡੀ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆਪਾਂ ਦੇਹ ਅਭਿਆਸ ਤੋਂ ਉੱਚੇ ਉੱਠਾਂਗੇ, ਸਰੀਰਕ ਮੋਹ ਤੋਂ ਉੱਚੇ ਉੱਠਾਂਗੇ, ਸੰਸਾਰਕ ਮੋਹ ਤੋਂ ਉੱਚੇ ਉੱਠਾਂਗੇ, ਸਾਡੇ ਅੰਦਰੋਂ ਪਕੜ ਖਤਮ ਹੋਏਗੀ, ਸਾਡੇ ਅੰਦਰੋਂ ਵਿਕਾਰ ਖਤਮ ਹੋਣਗੇ, ਫਿਰ ਉਹ ਤ੍ਰਿਕੁਟੀ ਛੁੱਟੀ। ਪੰਡਤਾ, ਹੇ ਪੰਡਿਤ ਜੀ, ਜਦੋਂ ਸ਼ਬਦ ਨਾਲ ਜੁੜੇ ਨਾ, ਸਾਡੇ ਅੰਦਰੋਂ ਦੇਹ ਅਭਿਆਸ ਖਤਮ ਹੋ ਗਿਆ, ਸਾਡੇ ਅੰਦਰੋਂ ਖਿੱਜ ਮਿਟ ਗਈ, ਮੱਥੇ ਦੀ ਤਿਊੜੀ ਖਤਮ ਹੋ ਗਈ, ਮਨ ਸ਼ਾਂਤ ਹੋ ਗਿਆ, ਹੋਇਆ ਕਿ ਉਸ ਵੇਲੇ ਧੁਨ ਮਾਹੇ ਸਮਾਈ ਕਹਾਂ ਸਮਾਈ, ਧੁਨ ਦਾ ਅਰਥ ਹੁੰਦਾ ਆਵਾਜ਼। ਭਗਤ ਜੀ ਕਹਿੰਦੇ ਜਿਵੇਂ ਕਾਂਸੀ ਦਾ ਬਰਤਨ ਟੁੱਟਿਆ ਤੇ ਆਵਾਜ਼ ਕਿੱਧਰ ਚਲੀ ਗਈ? ਖਤਮ ਹੋ ਗਈ। ਜਦੋਂ ਅੰਦਰੋਂ ਤ੍ਰਿਖਿਜ ਮੁੱਕ ਗਈ, ਗੁੱਸਾ ਮੁੱਕ ਗਿਆ, ਮੱਥੇ ਦੀ ਤਿਊੜੀ ਮੁੱਕ ਗਈ, ਤੇ ਉਦੋਂ ਅੰਦਰ ਜਿਹੜੇ ਵਿਕਾਰ ਸਨ ਉਹ ਆਪਣੇ ਆਪ ਹੀ ਖਤਮ ਹੋ ਗਏ। ਕੋਈ ਵਿਕਾਰ ਅੰਦਰੋਂ ਪੈਦਾ ਨਹੀਂ ਹੁੰਦਾ। ਪਰ ਕਦੋਂ ਇਹ ਮੁੱਕੇਗੀ ਗੱਲ? ਜਦੋਂ ਆਪਾਂ ਗੁਰੂ ਕੇ ਸ਼ਬਦ ਵਿੱਚ ਜੁੜਾਂਗੇ, ਗੁਰੂ ਕੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ।
ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ,
ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਧਰਮ ਦੀ ਦੁਨੀਆਂ ਦੇ ਅੰਦਰ ਕੁਝ ਲੋਕਾਂ ਨੇ ਇਹ ਗੱਲ ਕਹੀ, ਜੇ ਪਰਮਾਤਮਾ ਨਾਲ ਜੁੜਨਾ ਨੇ ਤੇ ਦੁਨੀਆਂ 'ਚ ਰਹਿ ਕੇ ਨਹੀਂ ਜੁੜ ਸਕਦੇ, ਕੰਮਾਂ ਧੰਦਿਆਂ 'ਚ ਨਹੀਂ ਰਹਿ ਕੇ ਜੁੜ ਸਕਦੇ, ਘਰ 'ਚ ਰਹਿ ਕੇ ਨਹੀਂ ਜੁੜ ਸਕਦੇ, ਦੁਨੀਆਂ ਹੀ ਤਿਆਗ ਦਿਓ। ਲੋਕਾਂ ਨੇ ਘਰ ਛੱਡਣੇ ਸ਼ੁਰੂ ਕਰ ਦਿੱਤੇ, ਜੰਗਲਾਂ 'ਚ ਬੈਠਣਾ ਸ਼ੁਰੂ ਹੋ ਗਿਆ। ਕਹਿੰਦੇ ਜੀ ਇਹ ਤਿਆਗੀ ਬਣ ਗਿਆ, ਕੋਈ ਕਹਿੰਦੇ ਉਦਾਸੀ ਬਣ ਗਿਆ। ਗੁਰਮਤ ਨੇ ਇਹੋ ਜਿਹਾ ਕੋਈ ਤਿਆਗ ਨਹੀਂ ਸਾਨੂੰ ਦਿੱਤਾ। ਗੁਰਮਤ ਕਹਿੰਦੀ ਹੈ ਕਿ ਆਪਾਂ ਘਰ ਦੇ ਵਿੱਚ ਹੀ ਰਹਿ ਕੇ ਬੰਸੇ ਸਦਨ ਸਭੇ ਕਰ ਸਮਝੋ, ਘਰ ਵਿੱਚ ਰਹਿ ਕੇ ਪਰਮਾਤਮਾ ਦੇ ਪਿਆਰ ਵਿੱਚ ਜੋੜਨੇ। ਸਤਿਗੁਰੂ ਜੀ ਨੇ ਕਿਹਾ ਸੀ ਜਦੋਂ ਸਿੱਧ ਕਹਿਣ ਲੱਗੇ ਕਿ ਦੁਨੀਆਂ 'ਚ ਰਹਿ ਕੇ ਤੇ ਸੁਰਤ ਜੋੜਨੀ ਬੜੀ ਔਖੀ ਹੈ। ਸਾਡੇ ਵੀ ਕਈ ਲੋਕ ਕਹਿੰਦੇ ਜੀ ਗ੍ਰਿਸ਼ਤ 'ਚ ਰਹਿ ਕੇ ਨਹੀਂ ਨਾਮ ਜਪਿਆ ਜਾ ਸਕਦਾ, ਅਤੇ ਸਾਡੇ ਕਈ ਸੰਗਤਾਂ ਨੂੰ ਉਹ ਗ੍ਰਿਸ਼ਤ ਭਗੌੜਿਆਂ ਬਣਾ ਰਹੇ ਨੇ। ਗ੍ਰਿਸ਼ਤ 'ਚ ਰਹਿ ਕੇ ਕਹਿੰਦੇ ਨਾਮ ਨਹੀਂ ਜਪਿਆ ਸਕਦਾ। ਸਤਿਗੁਰੂ ਜੀ ਗ੍ਰਿਸ਼ਤੀ ਨੇ ਸਾਡੇ ਸਾਰੇ। ਸਿੱਧਾਂ ਨੇ ਸਤਿਗੁਰੂ ਜੀ 'ਤੇ ਸਵਾਲ ਕੀਤਾ ਕਿ ਰੱਬ ਦੇ ਪਿਆਰ ਵਿੱਚ ਜੁੜਨ ਦਾ ਤਰੀਕਾ ਕੀ ਹੈ, ਗ੍ਰਿਸ਼ਤ 'ਚ ਰਹਿ ਕੇ ਤਾਂ ਨਹੀਂ ਜੁੜਿਆ ਜਾ ਸਕਦਾ। ਸਤਿਗੁਰੂ ਜੀ ਨੇ ਇੱਕ ਗੱਲ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਮੈਂ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੀ। ਸਤਿਗੁਰੂ ਜੀ ਕਹਿੰਦੇ ਕਮਲ ਪਾਣੀ 'ਚ ਰਹਿ ਕੇ ਵੀ ਤਾਂ ਖਿੜਿਆ ਰਹਿੰਦਾ ਹੈ ਨਾ, ਚਿੱਕੜ 'ਚ ਰਹਿ ਕੇ ਖਿੜਿਆ ਰਹਿੰਦਾ ਕਮਲ, ਉਹ ਪਾਣੀ ਨੂੰ ਕੋਈ ਛੱਡਦਾ ਨਹੀਂ ਹੈ। ਮੁਰਗਾ ਵੀ ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਰਹਿੰਦੀ ਹੈ, ਉਹ ਇਹ ਨਹੀਂ ਕਹਿੰਦੀ ਕਿ ਪਾਣੀ ਨਾਲ ਮੈਂ ਭੇਜਾਵਾਂਗੀ। ਗੁਰੂ ਕਾ ਸ਼ਬਦ ਸਾਨੂੰ ਇਹੋ ਜਿਹੀ ਇੱਕ ਅਵਸਥਾ ਦਿੰਦਾ ਹੈ ਕਿ ਤੁਸੀਂ ਘਰ 'ਚ ਰਹਿੰਦੇ ਆ, ਕੰਮ ਕਾਰ ਕਰਦੇ ਆ, ਮਾਇਆ ਨੂੰ ਵਰਤੇ ਆ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿਰਤ ਵੀ ਕਰਨੀ ਹੈ, ਵਾਹਿਗੁਰੂ ਜੀ ਦੀ ਕੀਮਤੀ ਵੀ ਕਰਨੀ ਹੈ। ਗ੍ਰਿਸ਼ਤ ਵਿੱਚ ਉਦਾਸ ਰਹਿਣਾ, ਘਰ ਬਾਰ ਛੱਡ ਕੇ ਉਦਾਸੀ ਤਿਆ ਬਣੀ ਬਣਾਈ ਤੇ ਕਾਹਦੀ ਉਦਾਸੀ ਹੈ। ਜਿਹੜਾ ਬੰਦਾ ਪਾਣੀ 'ਚ ਵੜੇ ਹੀ ਨਾ, ਕਹੇ ਜੀ ਮੈਂ ਭਿੱਜਿਆ ਨਹੀਂ ਤੇ ਇਹਦੇ ਕੋਈ ਬਹਾਦਰੀ ਨਹੀਂ, ਪਾਣੀ 'ਚ ਵੜਿਆ ਹੀ ਨਹੀਂ ਭਿੱਜਿਆ ਤੇ ਕਾਹਦੀ ਬਹਾਦਰੀ ਹੈ। ਪਹਿਲੀ ਗੱਲ ਇਹ ਚੇਤੇ ਰੱਖਣਾ, ਘਰ ਛੱਡਿਆ ਕੋਈ ਤਿਆਗੀ ਨਹੀਂ ਬਣ ਜਾਂਦਾ। ਸਤਿਗੁਰੂ ਜੀ ਕਹੇ ਸੀ ਤਿਆਗੀ ਬਣਦਾ ਕਦੋਂ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ, ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋ ਸੰਗੋ ਦੂਜਨ ਕੀ ਤਾਂਤੀ ਹੈ ਨਸਪਗੋ। ਮਨ ਦਾ ਮਾਨ ਤਿਆਗਿਆ ਤਿਆਗੀ ਬਣਨਾ, ਘਰ ਛੱਡਿਆ ਤਿਆਗੀ ਨਹੀਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਮਨ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ, ਐਸੀ ਬੁੱਧ ਸਮਾਚਰੀ ਅੰਦਰੋਂ ਇੱਕ ਇਹੋ ਜਿਹੀ ਬੁੱਧ ਪ੍ਰਾਪਤ ਹੋਈ, ਪ੍ਰਗਟ ਹੋਈ, ਕੱਟ ਮਾਹੀ ਤਿਆਗੀ, ਕੱਟ ਮਹਿਣਾ ਹਿਰਦਾ, ਹਿਰਦੇ 'ਚ ਤਿਆਗੀ ਬਣ ਗਏ। ਹੁਣ ਘਰ ਛੱਡਣ ਦੀ ਲੋੜ ਨਹੀਂ ਹੈ, ਕਾਰੋਬਾਰ ਛੱਡਣ ਦੀ ਲੋੜ ਨਹੀਂ ਹੈ, ਹਿਰਦੇ 'ਚੋਂ ਤਿਆਗੀ ਬਣ ਗਏ, ਮੋਹ ਮਾਇਆ ਤੋਂ ਮੁਕਤ ਹੋ ਗਏ, ਵਿਕਾਰਾਂ ਤੋਂ ਮੁਕਤ ਹੋ ਗਏ, ਔਗਣਾਂ ਤੋਂ ਮੁਕਤ ਹੋ ਗਏ, ਤਿਆਗੀ ਬਣ ਗਏ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ।
ਭਗਤ ਸਾਹਿਬ ਜੀ ਕਹਿੰਦੇ ਗੁਰੂ ਕੇ ਸ਼ਬਦ ਦੀ ਬਰਕਤ ਰਹੀ ਆਪਣੇ ਆਪ ਹੀ ਅੰਦਰੋਂ ਸਾਨੂੰ ਸੋਝੀ ਹੋ ਗਈ, ਆਪਣੇ ਆਪ ਹੀ ਅੰਦਰੋਂ ਗਿਆਨ ਹੋ ਗਿਆ, ਤੇ ਹੁਣ ਕੀ ਹੋਇਆ? ਤੇਜ ਤੇਜ ਸਮਾਨਾ, ਤੇਜ ਦਾ ਅਰਥ ਰੱਬੀ ਜੋਤ, ਫਿਰ ਜੋਤ ਜੋਤ ਵਿੱਚ ਮਿਲ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਗਿਆਨ ਮਿਲਿਆ ਜਦੋਂ ਗੁਰੂ ਕੀ ਸੰਗਤ 'ਚ ਆਏ, ਗਿਆਨ ਮਿਲਿਆ ਤੇ ਜੋਤ ਜੋਤ ਵਿੱਚ ਸਮਾ ਗਈ, ਪਰਮਾਤਮਾ 'ਚ ਅਭੇਦ ਹੋ ਗਈ।
ਕਹੋ ਕਬੀਰ ਅਬ ਜਾਣੇ ਆ ਗੋਬਿੰਦ ਮਨ ਮਾਨਾ।
ਕਬੀਰ ਸਾਹਿਬ ਜੀ ਕਹਿੰਦੇ ਹੁਣ ਪਰਮਾਤਮਾ ਦਾ ਪਤਾ ਲੱਗਿਆ, ਮੇਰਾ ਮਨ ਪਰਮਾਤਮਾ ਦੇ ਪਿਆਰ 'ਚ ਲਿਵਲੀਨ ਹੋ ਗਿਆ, ਮੰਨ ਗਿਆ। ਮਨ ਟਿਕਦਾ ਨਹੀਂ ਸੀ, ਜੁੜਦਾ ਨਹੀਂ ਸੀ, ਭਟਕਦਾ ਸੀ, ਬੜੇ ਯਤਨ ਕੀਤੇ। ਜੁੜਨ ਦਾ ਤਰੀਕਾ ਕਿ ਗੁਰ ਸਾਖੀ ਜਾਗੀ, ਗੁਰੂ ਕੇ ਉਪਦੇਸ਼ ਰਾਹੀਂ ਜਦੋਂ ਸੁਰਤ ਜਾਗੀ, ਅੰਦਰੋਂ ਭਟਕਣਾ ਮੁੱਕ ਗਈ, ਅੰਦਰੋਂ ਵਿਕਾਰ ਮੁੱਕ ਗਏ, ਦੇਹ ਅਭਿਆਸ ਤੋਂ ਉੱਚੇ ਉੱਠ ਗਏ, ਅੰਦਰੋਂ ਹੀ ਆਪਣੇ ਆਪ ਦੀ ਸੋਝੀ ਹੋ ਗਈ, ਅੰਦਰੋਂ ਹੀ ਵਿਕਾਰਾਂ ਤੋਂ ਮੁਕਤ ਹੋ ਗਏ, ਤੇ ਹੁਣ ਅੰਦਰੋਂ ਹੀ ਵਾਹਿਗੁਰੂ ਜੀ ਦੇ ਪਿਆਰ ਜੁੜ ਗਏ, ਘਰ ਛੱਡਣ ਦੀ ਲੋੜ ਨਹੀਂ ਹੈ, ਕਾਰੋਬਾਰ ਛੱਡਣ ਦੀ ਲੋੜ ਨਹੀਂ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਕੇ ਸ਼ਬਦ ਦੇ ਰਾਹੀਂ ਇਹ ਜੋਤ ਪ੍ਰਗਟ ਹੋਣੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਗੁਰਮਤਿ ਦਾ ਇੱਕ ਮਹਾਨ ਸ਼ਬਦ ਸਿਧਾਂਤ ਸਾਨੂੰ ਦ੍ਰਿੜ ਕਰਾਇਆ। ਸਤਿਗੁਰੂ ਜੀ ਨੇ ਕਿਹਾ ਸੀ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਪਰਚਾ ਸ਼ਬਦ ਦੇ ਨਾਲ ਪਾਉਣੇ, ਸ਼ਬਦ ਹੀ ਸਾਡਾ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਮਨ ਨੂੰ ਜੋੜਨ ਦਾ ਤਰੀਕਾ ਕੇਵਲ ਗੁਰੂ ਕੇ ਸ਼ਬਦ ਨੂੰ ਪਿਆਰ ਨਾਲ ਪੜ੍ਹੋ, ਵਿਚਾਰੋ ਵਿਚਾਰੋ, ਉਹਨੂੰ ਵਾਰ ਵਾਰ ਪੜ੍ਹੋ। ਜਿਉਂ ਜਿਉਂ ਸ਼ਬਦ ਵਿੱਚ ਤੁਹਾਡੀ ਸੁਰਤ ਜੁੜਦੀ ਜਾਏਗੀ, ਸ਼ਬਦ ਤੁਹਾਡੀ ਸੁਰਤ 'ਚ ਵੱਸਦਾ ਜਾਏਗਾ, ਤਿਉਂ ਤੋਂ ਤੁਸੀਂ ਪਰਮਾਤਮਾ ਨਾਲ ਜੁੜਦੇ ਜਾਓਗੇ, ਸੁਰਤ ਜਾਗਦੀ ਜਾਏਗੀ। परमात्मा च लिवलीन हो जाओगे। इस करके मतां को कि किसी मूर्त का ध्यान तरिया या किसी बंदे दे हाथ रखिया सुरत जोड़नी है, सुरत जोड़नी है गुरु के शब्द दे राही। आप शब्द के पुजारी बनीए। सतगुरु जी ने कहा कि सब सिखण को हुक्म है गुरु मान्यो ग्रंथ। सिख का गुरु केवल तो केवल शब्द है, गुरु ग्रंथ साहब जी है, होर कुछ नहीं है। गुरु के शब्द नाल जुड़िए। जिथे आप जी ने पावन मुख वाक की विचार सरवण की है, लड़ीवार जो इत इस स्थान की मर्यादा अनुसार कथा आप जी हरों सरवण करते हो, उस मुख वाक की विचार आप समय सरवण करनी है। आओ आप एकागर चित हो कि गुरु अर्जन देव जी ने बख्शिश किया हुआ पवित्र शब्द जड़ा है इस दी विचार सरवण करिए जी।
बिलावल महला पंजवा।
ये पवित्र शब्द भी बिलावल राग दा है, सतगुरु गुरु अर्जन देव जी महाराज का बख्शिश किया होया साहिब श्री गुरु ग्रंथ साहिब जी के पावन पवित्र अंग 825 ते सुभाईमान है।
बोली नीति नारायण रास।
सतगुरु गुरु अर्जन देव जी का इतिहास पढ़ते हैं। जिस वे गुरुगद्दी ते बैठे उन्होंने अगे बहुत चुनौतियां आईया। सब तो वड्डा बाबा पृथ्वी चंद जी उन्होंने वड्डे भाई साहब उन्होंने विरोधी बन गए। उन्होंने बड़े रिक्के डाए गुरु के लंगर में बंद करने के लिए, गुरु के कीर्तन में बंद करने के लिए बड़े उन्होंने यत्न किए पर कामयाब ना होए। सरकारी दरबारे उन्होंने पहुँच बना ली, वजीरां नूं आप देखते ने अजकल भी करते ने लोग, सुली खान के नाल जारी बना ली, सुलभी खान के नाल जारी बना ली, कभी बीरबल नूं चढ़ के ले आंदा। इस अस्थान से सतगुरु गुरु अर्जन देव जी मैं रेंदे सन ते गुरु साहब जी डराने लिए धमकाने लिए अनेक तरह के यत्न जिहड़े सी विरोधियों ने किए। सतगुरु गुरु अर्जन देव जी महाराज पर्वत वांगू अहिल रहे। उन्होंने इको एक गल कही सी कि नरोल एका निरपव बात सुनी सो सुखिया सो सदा सोहला जो गुर मिल गाए गुणी। नरोल एक निरपव वाहिगुरु जी के प्याच, निरपव जपै सगल पव मिटै। गुरु साहब जी की पवित्र बाणी पढ़ते हैं, जो सुली खां चढ़ के आंदा है गुरसिख सतगुरु जी कहिंदे महाराज सुली खां आ रहा, कोई यत्न करो, कोई चिट्ठी भेजो, कोई बंदे भेजो, कोई यत्न करो ता कि वह अमृतसर से आ ना सके। सतगुरु जी कहने असि ने नरोल वाहगुरु जी ने चेते करना है। पृथ्वी मता कि पत्री पठाऊं, द्वितीया मता दे मनुख पचाऊं, तृतीया मता कि करूं उपाया, मैं सब की छोड़ प्रभ तू ही ते आया। वाहगुरु जी सब कुछ छड़ के मैं तुहाडा सिमरन कीता। गुरु अर्जन देव जी हर वेले तत्तियां तमियां ते बैठ के भी वाहगुरु जी के प्यार जुड़े रहे। सुली खां आउंदा है पृथ्वी चंद के पठे देखने लिए जाता है, घोड़े ते चढ़िया हुंदा है, घोड़ा डरदा है, पृथ्वी चंद के पठे जा वड़दा है, सुली खां जीवन ही उत्थे मर जाता है। गुरु साहब जी ने इत्थे वाहगुरु जी का शुकराना किया कि वाहगुरु जी है जिहड़ा इन्हां चीज़ों तो सानू बचाउण वाला है। सतगुरु जी का यह अर्थ नहीं कि सुली खां तो डरदे सन, सतगुरु जी तो निरपाओ परमात्मा के प्यार च बैठ गए। सतगुरु जी ने तो सानू भी वाहगुरु जी के प्यार जुड़ के निरपाओ होने की गल कही है। वह वाहगुरु जी का शुकराना करदे शब्द उचारे है कि सुली ते नारायण राख। भाई वह सुली कोलों जिहड़ा चढ़ के आया है ना, नारायण वाहगुरु ही रखवाला है साडा सारिया तो, भावें यह दुनियावी सुली है तो भावें कोई दुख है, उन्हें तो रखने वाला वाहेगुरु जी है।
सुलही का हाथ कहीं ना पहुंचा, सुलही होए मुआ ना पाक।
सुली का हाथ कितने ना पहुंच सकिया, ना पाक हुंदा अपवित्र। मुसलमान मत दे अंदर यकीन है कि उन्होंने दफनाया जाता जो कोई पुरानी चढ़ाई करता है, तो जे कि केंद्र वह सड़ जाए तो वह नापाक हो जाता है, अपवित्र गिणिया जाता है, ये उन्होंने धारणा है। वैसे मरण तो बाद मुरदे नूं दबा दिओ, साड़ दिओ, कितें कर दिओ, उन्हां कोई फर्क नहीं पैंदा। जिहड़ा जीवंदे जी अपवित्र है वह मरण तो बाद पवित्र किवें हो जाएगा, जिहड़ा जीवंदे जी पवित्र नहीं हो सकिया। हुण इत्थे नाल अगे गल चर्चा की निंदा करन वाले दी, चुगलियां करन वाले, जिहड़ा जिहड़ा जीवंदे जी निंदा करदा रहा, चुगलियां करदा रहा, वैर वरूर करदे ते नापाक ही है। हुण सतगुरु जी कहिंदे इह बंदा जिहड़ा है नापाक हो के मरिया, जीवंदे जी भी नापाक, अखीर वेले भी अपने मत दे जो सोच सी उस तो उल्ट आगे सड़ के मर गया, नापाक होके मर गया, उहदी पहुंच साडे कोल पहुंची नहीं। विश्राम तो बाद सतगुरु जी बचन कह रहे हैं,
काट कुठार खसम सिर काटिया, खिन मह होए गया है खाक।
कुठार कहिंदे ने कुहाड़ी नूं, हुण पे सुली खां तां अग सड़ के मरिया सी, कुहाड़े नाल नहीं सिर कटिया, पर इत्थे कुहाड़े दा अर्थ है मौत दा कुहाड़ा, वाहिगुरु जी दे हुक्म दा कुहाड़ा। वाहेगुरु जी के हुक्म का कुहाड़ा चलिया वह खत्म हो गया, सिरा वह हंकार खत्म हो गया, वह जिंदगी तो खत्म हो गया, खिनवे हो गया, एक खिन के अंदर वह खाक बन गया। हंकारी बंदा जिहड़ा सी उहदा हंकार चकना चूर हो गया, तबाह हो गया। ਵਾਹਿਗੁਰੂ ਜੀ ਦੇ ਹੁਕਮ ਦੇ ਮੌਤ ਦੇ ਕੁਹਾੜੇ ਅੱਗੇ ਉਹ ਟਿਕ ਨਾ ਸਕਿਆ। ਮੌਤ ਵੀ ਤੇ ਇੱਕ ਕੁਹਾੜ ਹੈ, ਜਿਵੇਂ ਜੰਗਲ ਨੂੰ ਨੀ ਵੱਢੀ ਚਲੇ ਜਾਂਦੇ ਆਪਾਂ ਕੁਹਾੜੇ ਦੇ ਨਾਲ, ਇਵੇਂ ਮੌਤ ਜਿਹੜੀ ਹੈ ਇਹ ਸੰਸਾਰ ਦੇ ਜਿਹੜੇ ਜੀਵ ਨੇ ਉਹਨੂੰ ਵੱਢੀ ਜਾ ਰਹੀ ਹੈ। ਇਸ ਤਰੀਕੇ ਨਾਲ ਕਾਢ ਕੁਠਾਰ ਖਸਮ ਸਿਰ ਕਾਟਿਆ, ਖਸਮ ਦਾ ਅਰਥ ਹੈ ਵਾਹਿਗੁਰੂ ਪਰਮਾਤਮਾ ਦੇ ਹੁਕਮ ਦਾ ਕੁਹਾੜਾ ਚੱਲਿਆ, ਉਹ ਖਤਮ ਹੋ ਗਿਆ, ਇੱਕ ਖਿਨ ਵਿੱਚ ਉਹ ਖਾਕ ਬਣ ਗਿਆ।
ਮੰਦਾ ਚਿਤਵਤ ਚਿਤਵਤ ਬਚਿਆ, ਜਿਨ ਰਚਿਆ ਤਿਨ ਦੀਨਾ ਧਾਕ।
ਵੇਖੋ ਮੰਦਾ ਚਿਤਵਦਾ ਰਿਹਾ, ਚਿਤਵਦਾ ਚਿਤਵਦਾ ਉਹ ਖਤਮ ਹੋ ਗਿਆ। ਇਹਦੋਂ ਵੱਡਾ ਮੰਦਾ ਕੀ ਹੋ ਸਕਦਾ ਹੈ? ਗੁਰੂ ਦਾ ਘਰ ਨਿਰਵਹਿਰ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਗੁਰੂ ਸਰਬੱਤ ਦੇ ਪਦੇ ਦੀ ਗੱਲ ਕਰਦਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ। ਜਦੋਂ ਬਾਬਾ ਨਾਨਕ ਜੀ ਘਰੋਂ ਤੁਰਦੇ ਨੇ, ਬਾਬਾ ਦੇਖੇ ਧਿਆਨਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰੀ ਪ੍ਰਿਥਵੀ ਦੀ ਗੱਲ ਕੀਤੀ, ਚੜਿਆ ਸੋਧਨ ਧਰਤ ਲੁਕਾਈ। ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਕਾਰਜ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਸਮੁੱਚੀ ਮਾਨਵਤਾ ਦੇ ਭਲੇ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਮੁੱਚੀ ਮਾਨਵਤਾ ਨੂੰ ਗਿਆਨ ਦੇਣ ਦੇ ਸਮਰੱਥ ਹੈ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ, ਅਮਰੀਕਾ ਦਾ ਵਿਦਵਾਨ ਬਰਨਾਰਡ ਸ਼ਾਹ ਕਹਿੰਦਾ, ਆ ਜਿਵੇਂ ਹੁਣ ਹਾਲਾਤ ਬਣੇ ਨਾ ਮੁਲਕ ਦੇ, ਆਪਾਂ ਦੇਖਦੇ ਮਹਾਂਮਾਰੀ ਪਸਰੀ ਹੈ, ਇਸ ਮਹਾਂਮਾਰੀ 'ਚ ਵੀ ਨੀਤੀ ਚੱਲ ਰਹੀ, ਰਾਜਨੀਤੀ ਚੱਲ ਰਹੀ ਹੈ, ਰੋਟੀਆਂ ਖਵਾਉਣ 'ਤੇ ਨੀਤੀ ਹੈ, ਪੈਸੇ ਵੰਡਣ ਨਾਂ 'ਤੇ ਬੇਈਮਾਨੀ ਪਸਰੀ ਹੋਈ ਹੈ, ਔਰ ਇਸ ਮਹਾਂਮਾਰੀ ਦੇ ਵਿੱਚ ਵੀ ਬੇਈਮਾਨੀ ਪਸਰੀ ਹੋਈ ਹੈ। ਬੰਦਾ ਕੁਛ ਸਿੱਖਦਾ ਨਹੀਂ ਹੈ ਇਹਨਾਂ ਗੱਲਾਂ ਤੋਂ, ਹੋਰ ਬੇਈਮਾਨ ਹੋਈ ਜਾਂਦਾ, ਹੋਰ ਮਨੁੱਖਤਾ ਦਾ ਘਾਣ ਕਰਨ ਲਈ ਤੁਰਿਆ ਫਿਰਦਾ। ਉਹ ਕਹਿੰਦਾ ਕਿ ਜਦੋਂ ਤਬਾਹੀ ਮੱਚੇਗੀ ਨਾ, ਆਖਰ ਸਾਰੀ ਦੁਨੀਆਂ ਦੇ ਮੁਲਕ ਇੱਕ ਥਾਂ 'ਤੇ ਇਕੱਠੇ ਹੋਣਗੇ, ਫਿਰ ਸਾਰੀ ਦੁਨੀਆਂ ਦੀ ਇੱਕ ਸਾਂਝੀ ਗਵਰਨਮੈਂਟ ਬਣੇਗੀ, ਸਾਰੀ ਦੁਨੀਆਂ ਦੀ ਸਾਂਝੀ ਗਵਰਨਮੈਂਟ ਬਣੇਗੀ। ਅਤੇ ਉਹ ਸਾਂਝੀ ਗਵਰਨਮੈਂਟ ਦਾ ਵਿਧਾਨ ਪਤਾ ਕਿਹੜਾ ਹੋਏਗਾ? ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਵਾਲਾ। ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਸਮੁੱਚੀ ਮਾਨਵਤਾ ਦੀ ਗੱਲ ਕਰਦੇ ਨੇ, ਇੱਥੇ ਇੱਕ ਦੀ ਗੱਲ ਨਹੀਂ ਹੈ ਜਾਂ ਇਕੱਲੇ ਪੰਜਾਬ ਦੇ ਜਾਂ ਸਿੱਖਾਂ ਦੀ ਗੱਲ ਨਹੀਂ, ਸਮੁੱਚੀ ਮਾਨਵਤਾ ਦੀ ਗੱਲ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦਾ, ਬਾਣੀ ਪੜ੍ਹਦਾ, ਸਮੁੱਚੀ ਮਾਨਵਤਾ ਦੇ ਭਲੇ ਲਈ ਜਿਉਂਦਾ। ਗੁਰੂ ਨਾਨਕ ਦਾ ਪੰਥ ਨਿਰਾਲਾ ਹੈ, ਸਮੁੱਚੀ ਮਾਨਵਤਾ ਦੀ ਗੱਲ ਕਰਦਾ, ਇਹਦੇ ਲਈ ਨਾ ਕੋ ਵੈਰੀ ਨਹੀਂ ਬੇਗਾਨਾ। ਜਿਹੜੇ ਲੋਕ ਕਹਿੰਦੇ ਨਾ ਜੀ ਸਿੱਖ ਇਹਦੇ ਚੋਂ ਨਿਕਲੇ ਨੇ, ਸਿੱਖ ਸਾਡੇ ਚੋਂ ਨੇ, ਉਹਨਾਂ ਦੀ ਅਗਿਆਨਤ ਹੈ। ਸਿੱਖ ਨਿਰੋਲ ਪਰਮਾਤਮਾ ਦਾ ਪੁਜਾਰੀ ਹੈ, ਅਕਾਲ ਪੁਰਖ ਦਾ ਪੁਜਾਰੀ ਹੈ, ਸ਼ਬਦ ਦਾ ਪੁਜਾਰੀ ਹੈ। ਇਸ ਕਰਕੇ ਨਾ ਕਿਸੇ 'ਚ ਰਲਿਆ ਅਤੇ ਨਾ ਰਲ ਸਕਣਾ, ਕਿਉਂਕਿ ਸਿੱਖ ਵਰਗੇ ਕਰਮ ਲੋਕ ਕਰ ਹੀ ਨਹੀਂ ਸਕਦੇ। ਕੋਈ ਮੜੀਆਂ ਦਾ ਪੁਜਾਰੀ, ਕੋਈ ਕਬਰਾਂ ਦਾ ਜਾਂ ਮੱਠਾਂ ਦਾ ਬੁੱਤਾਂ ਦਾ ਪੁਜਾਰੀ ਕਿ ਸਿੱਖ ਸਾਡੇ 'ਚੋਂ ਨਿਕਲੇ, ਕਿੰਨੀ ਅਗਿਆਨਤ ਹੈ ਉਹਦੀ। ਸਿੱਖ ਤਾਂ ਸ਼ਬਦ ਦਾ ਪੁਜਾਰੀ ਹੈ, ਸਿੱਖ ਅਕਾਲ ਦਾ ਪੁਜਾਰੀ ਹੈ। ਸਿੱਖ ਕਦੇ ਵੀ ਨਹੀਂ ਰਲ ਸਕਦਾ ਉਹਨਾਂ 'ਚ, ਜਿੰਨਾ ਮਰਜ਼ੀ ਉਹ ਯਤਨ ਕਰਨ, ਸਿੱਖ ਦਾ ਮਾਰਗ ਨਿਰੋਲ ਪਰਮਾਤਮਾ ਦੇ ਪਿਆਰ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਹੁਕਮ ਚੱਲਿਆ, ਇਹ ਜਿਹੜਾ ਮੰਦਾ ਚਿਤਨ ਵਾਲਾ ਸੀ ਅੱਖਿਨ 'ਚ ਖਤਮ ਹੋ ਗਿਆ, ਜਿਸ ਪਰਮਾਤਮਾ ਨੇ ਇਹਨੂੰ ਸਿਰਜਿਆ ਸੀ ਉਹਨੇ ਇਹਨੂੰ ਖਤਮ ਕਰ ਦਿੱਤਾ।
ਪੁੱਤਰ ਮੀਤ ਧਨ ਕਿਸ਼ੂ ਨਾ ਰਹੇ ਸੋ ਛੋੜ ਗਿਆ ਸਭ ਭਾਈ ਸਾਹਿਬ।
ਜਿਹੜਾ ਬੜਾ ਮੈਂ ਮੇਰੀ ਕਰਦਾ ਸੀ, ਬੜਾ ਪਰਿਵਾਰ ਸੀ, ਬੜੇ ਵੱਡੇ ਰੁਤਬੇ ਤੇ ਬੈਠਾ ਸੀ, ਭਾਵੇਂ ਕੋਈ ਵੀ ਬੰਦਾ ਗੱਲ ਸੁਲੀ ਦੀ ਨਹੀਂ ਹੈ ਤੇ ਸਾਨੂੰ ਸਮਝਾਉਣ ਲਈ ਹੈ। ਸੁਲੀ ਵਰਗੇ ਅੱਜ ਵੀ ਬੜੇ ਨੇ ਜਿਹੜੇ ਕਹਿੰਦੇ ਸਾਡਾ ਬੜਾ ਵੱਡਾ ਰੁਤਬਾ ਹੈ, ਸਾਡਾ ਬੜਾ ਵੱਡਾ ਪਰਿਵਾਰ ਹੈ, ਸਾਡੀਆਂ ਬੜੀਆਂ ਬੜੀਆਂ ਫੌਜਾਂ ਨੇ, ਸਾਡਾ ਬੜਾ ਵੱਡਾ ਕਾਰੋਬਾਰ ਹੈ, ਧਨ ਦੌਲਤ ਹੈ, ਹੁਕਮ ਚੱਲਦਾ, ਅੱਜ ਵੀ ਬੜੇ ਨੇ। ਸੁਲੀ ਵਰਗੇ ਕੋਈ ਸੁਲੀ ਇੱਕ ਨਹੀਂ ਹੈ, ਜਾਂ ਹਰਨਾਕਸ਼ ਇੱਕ ਨਹੀਂ ਜਿਹੜਾ ਚੱਲ ਗਿਆ, ਜਾਂ ਰਾਵਣ ਇੱਕ ਨਹੀਂ ਚੱਲਿਆ ਗਿਆ, ਉਹ ਤਾਂ ਵਿਚਰਦੇ ਰਹਿੰਦੇ ਨੇ ਕਿਸੇ ਨਾ ਕਿਸੇ ਥਾਂ 'ਤੇ, ਕਿਸੇ ਨਾ ਕਿਸੇ ਰੂਪ 'ਚ। ਸਤਿਗੁਰੂ ਜੀ ਕਹਿੰਦੇ ਜਿੰਨੇ ਉਹਦੇ ਪੁੱਤਰ ਭਰਾ ਰੁਤਬੇ ਜਿਹੜੇ, ਕੋਈ ਉਹਦੇ ਨਾਲ ਨਹੀਂ ਗਿਆ, ਸਭ ਕੁਝ ਛੱਡ ਕੇ ਚਲੇ ਗਿਆ ਉਹਨਾਂ ਨੂੰ।
ਬਹੁ ਨਾਨਕ ਤਿਸ ਪ੍ਰਭ ਬਲਹਾਰੇ ਜਿਨ ਜਨ ਕਾ ਕੀਨੋ ਪੂਰਨ ਵਾਸ।
ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਵਾਹਿਗੁਰੂ ਜੀ ਤੋਂ ਕੁਰਬਾਨ ਹਾਂ, ਗੱਲ ਵਾਹਿਗੁਰੂ ਦੀ ਕੀਤੀ ਹੈ, ਨਾਰਾਇਣ ਨੇ ਰੱਖਿਆ ਕੀਤੀ ਹੈ ਸਾਡੀ, ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਸਾਹਿਬ ਜੀ ਕਹਿੰਦੇ ਮੈਂ ਆਪਣੇ ਵਾਹਿਗੁਰੂ ਤੋਂ ਕੁਰਬਾਨ ਹਾਂ। ਜਦੋਂ ਸਿੱਖਾਂ ਕਿਹਾ ਸੀ ਸੁਲੀ ਖਾਂ ਆ ਰਿਹਾ, ਕਹਿੰਦੇ ਵਾਹਿਗੁਰੂ ਰੱਖ ਹੈ, ਸਾਹਿਬ ਜੀ ਕਹਿੰਦੇ ਦੇਖੋ ਮੇਰਾ ਆਪਣੇ ਸੇਵਕ ਦਾ ਵਾਕ ਪੂਰਾ ਕਰ ਦਿੱਤਾ, ਉਹ ਸੁਲੀ ਸਾਡੇ ਤੱਕ ਪਹੁੰਚ ਨਹੀਂ ਸਕਿਆ, ਰਸਤੇ 'ਚ ਖਤਮ ਹੋ ਗਿਆ, ਜਿਹਨੇ ਸਿਰਜਿਆ ਸੀ ਉਹਨੇ ਖਤਮ ਕਰ ਦਿੱਤਾ, ਪਰਮਾਤਮਾ ਨੇ ਸਾਡੀ ਰੱਖਿਆ ਕੀਤੀ ਹੈ। ਇਹ ਮੁੱਖ ਵਾਕ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਸਾਡੇ ਸਤਿਗੁਰੂ ਜੀ ਨੇ ਨਿਰੋਲ ਸਾਨੂੰ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੇ ਪਿਆਰ ਜੁੜਨ ਦੀ ਗੱਲ ਕਹੀ ਹੈ। ਪਰਮਾਤਮਾ ਹੀ ਰੱਖਣ ਵਾਲਾ ਹੈ, ਪਰਮਾਤਮਾ ਮਾਰਨ ਵਾਲਾ ਹੈ, ਮਾਰੇ ਰੱਖ ਹੈ, ਏਕੋ ਆਪ ਮਾਨੁ ਕੇ ਕਿਛੁ ਨਾਹੀ ਆਪ। ਅੱਜ ਦੇ ਪਵਿੱਤਰ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਦਾ ਸੀ, ਉਹਦੇ 'ਚੋਂ ਇਹ ਪ੍ਰੇਰਣਾ ਮਿਲੀ ਕਿ ਆਪਾਂ ਸ਼ਬਦ ਦੇ ਰਾਹੀਂ ਆਪਣੀ ਸੁਰਤ ਨੂੰ ਜਗਾਉਣਾ ਹੈ, ਸ਼ਬਦ ਦੇ ਰਾਹੀਂ ਦੁੱਖਾਂ ਤੋਂ ਮੁਕਤ ਹੋਣਾ ਹੈ, ਸ਼ਬਦ ਦੇ ਰਾਹੀਂ ਪਰਮਾਤਮਾ ਦੇ ਪਿਆਰ ਜੁੜਾਂਗੇ, ਅਤੇ ਪਰਮਾਤਮਾ ਹੀ ਹਮੇਸ਼ਾ ਹਰ ਥਾਂ 'ਤੇ ਰਖਵਾਲਾ ਹੈ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਨੂੰ ਮਾਰ ਨਹੀਂ ਸਕਦਾ, ਕੋਈ ਸਾਨੂੰ ਰੱਖ ਨਹੀਂ ਸਕਦਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸੋਚ ਮੈਨੇਜਮੈਂਟ ਦਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮਾਨਜੋਤ ਸਿੰਘ ਸਾਹਿਬ ਜੀ ਦਾ, ਵਿਚਾਰਾਂ ਕਰਦੇ ਜੋ ਭੁੱਲਾਂ ਹੋ ਗਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਆਖਰੀ ਪੰਕਤੀਆਂ ਮਾਨਜੋਤ ਭਾਈ ਸਾਹਿਬ ਜੀ ਸੁਣਾ ਰਹੇ ਨੇ, ਸਰਵਣ ਕਰੋ ਜੀ।
ਧਨ ਕਿਛੂ ਨਾ ਰਹੇ
सोशोध गया सब पाई सार। कहो नानक तिस प्रभु बलहारी, जन जन का किलो पूरन वाक।